ਗੁਰਬਾਣੀ ਵਿਚਾਰ ਸੇਵਾ ਸਿਰਲੇਖ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਅਕਾਲ ਪੁਰਖ ਨੇ ਦੁਈ ਕੁਦਰਤ ਅਥਵਾ ਮਾਇਆ ਰੂਪੀ ਕਾਇਨਾਤ ਸਾਜ ਕੇ ਉਸ ਵਿੱਚ ਆਪਣੀ ਜੋਤ ਪ੍ਰਵੇਸ਼ ਕਰ ਦਿੱਤੀ। ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾ ਦੋ ਜੀਆ। ਇਸ ਕਾਇਨਾਤ ਦੀ ਪ੍ਰਵਿਰਤੀ ਲਈ ਇਸ ਦੇ ਨਾਲ ਹੀ ਹੁਕਮ ਰਚ ਦਿੱਤਾ ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੋ ਰਿਹਾ ਹੈ। ਹੁਕਮੀ ਸਭੈ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਏ। ਏਕੋ ਹੁਕਮ ਵਰਤੈ ਸਭ ਲੋਈ ਏਕਸ ਤੇ ਸਭ ਉਪਤ ਹੋਈ। ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ ਚਉ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਉ ਦਿਸ ਨਾਮ ਪਤਾਲੰ। ਸੋ ਸਾਰਿਆਂ ਜੀਵਾਂ ਵਿੱਚ ਇੱਕੋ ਇਲਾਹੀ ਜੋਤ ਹੋਣ ਕਰਕੇ ਅਸੀਂ ਸਾਰੇ ਉਸ ਅਕਾਲ ਪੁਰਖ ਦੀ ਉਮਤ ਅਥਵਾ ਅੰਸ਼ ਦੇ ਨਾਤੇ ਮਾਨਵਤਾ ਦੇ ਭੈਣ ਭਰਾ ਹਾਂ। ਭਾਵੇਂ ਕੋਈ ਕਿਸੇ ਵੀ ਮਜ਼ਹਬ ਦਾ ਕਿਸੇ ਧਰਮ ਦਾ ਹੈ, ਅਸੀਂ ਸਾਰੇ ਉਸ ਜੋਤ ਦੇ ਨਾਤੇ ਮਾਨਵਤਾ ਦੇ ਭੈਣ ਭਰਾ ਹਾਂ। ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨਉ ਨਿਦ ਤੇਰੇ ਅਖੁੱਟ ਭੰਡਾਰਾ। ਅਵਲ ਅੱਲਹ ਨੂਰ ਉਪਾਇਆ ਕੁਦਰਤ ਦੇ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕੋ ਜੋਤ ਦੇ ਨਾਤੇ ਸਾਡੇ ਸਾਰਿਆਂ ਜੀਵਾਂ ਦੇ ਅੰਦਰ ਇੱਕੋ ਇਲਾਹੀ ਜੀਵਨ ਰੌਂ ਵਰਤ ਰਹੀ ਹੈ। ਇਸ ਲਈ ਸਾਡਾ ਬਾਹਰਲਾ ਪ੍ਰਗਟਾਵਾ ਤਾਂ ਭਾਵੇਂ ਅੱਡ ਅੱਡ ਸ਼ਕਲਾਂ ਵਿੱਚ ਆਉਂਦਾ ਹੈ, ਪਰ ਅੰਤਰ ਆਤਮੇ ਸਾਡਾ ਆਪਾ ਇੱਕੋ ਹੀ ਹੈ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਪਾਂਡੇ ਨਾ ਕੁਛ ਨਾ ਕਛ ਪੋਚ ਕੁੰਭਾਰੇ। ਸਭ ਮੈਂ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕਿਛ ਹੋਈ। ਇਸ ਲਈ ਹਰ ਇੱਕ ਜੀਵਾਂ ਦਾ ਆਪਸ ਵਿੱਚ ਨਾਲ ਲਿਖੇ ਹੋਏ ਹੁਕਮ ਅਨੁਸਾਰ ਸਹਿਜ ਸੁਭਾਏ ਆਤਮ ਖਿੱਚ ਪਿਆਰ ਅਤੇ ਚਾਉ ਦਾ ਪ੍ਰਗਟਾਵਾ ਮਾਂ ਪਿਆਰ ਦੇ ਰਾਹੀਂ, ਭੈਣਾਂ ਭਰਾਵਾਂ ਦੇ ਪਿਆਰ ਦੇ ਰਾਹੀਂ, ਇਸਤਰੀ ਮਰਦ ਦੇ ਪਿਆਰ ਦੇ ਰਾਹੀਂ, ਦੋਸਤਾਂ ਮਿੱਤਰਾਂ ਦੇ ਪਿਆਰ ਦੇ ਰਾਹੀਂ, ਰਿਸ਼ਤੇਦਾਰਾਂ ਸੰਬੰਧੀਆਂ ਦੇ ਪਿਆਰ ਦੇ ਰਾਹੀਂ, ਗੁਰਭਾਈਆਂ ਦੇ ਪਿਆਰ ਦੇ ਰਾਹੀਂ ਅਤੇ ਗੁਰਮੁਖ ਜਨਾਂ ਦੇ ਪਿਆਰ ਦੇ ਰਾਹੀਂ ਪ੍ਰਗਟ ਹੁੰਦਾ ਰਹਿੰਦਾ ਹੈ। ਜਿਸ ਦੇ ਉਮਾ ਵਿੱਚ ਸਾਰੇ ਜੀਵ ਇੱਕ ਦੂਸਰੇ ਤੋਂ ਵਾਰਨੇ ਅਤੇ ਸਦਕੇ ਜਾਂਦੇ ਹੋਏ ਸੇਵਾ ਦੁਆਰਾ ਆਪਾ ਵਾਰਨ ਵਿੱਚ ਖੁਸ਼ੀ ਅਤੇ ਚਾਓ ਮਹਿਸੂਸ ਕਰਦੇ ਅਤੇ ਮਾਣਦੇ ਹਨ। ਕਿਉਂਕਿ ਇੱਕੋ ਜੋਤ ਹੈ, ਇੱਕੋ ਜੋਤ ਦੇ ਨਾਤੇ ਅਸੀਂ ਸਾਰੇ ਮਾਨਵਤਾ ਦੇ ਭੈਣ ਭਰਾ ਹਾਂ। ਉਸ ਜੋਤ ਕਾਰਨ ਹੀ ਸਹਿਜ ਸੁਭਾਏ ਆਤਮ ਖਿੱਚ ਪਿਆਰ ਅਤੇ ਚਾਉ ਦਾ ਪ੍ਰਗਟਾਵਾ ਜਿਹੜੇ ਵੀ ਸੰਬੰਧ ਉੱਪਰ ਦੱਸੇ ਹਨ ਇਹਨਾਂ ਰਾਹੀਂ ਹੁੰਦਾ ਰਹਿੰਦਾ ਹੈ। ਇਸ ਲਈ ਸਾਰੇ ਜੀਵ ਇੱਕ ਦੂਸਰੇ ਤੋਂ ਵਾਰਨੇ ਜਾਂਦੇ ਹੋਏ ਸੇਵਾ ਦੁਆਰਾ ਆਪਾ ਵਾਰਨ ਵਿੱਚ ਖੁਸ਼ੀ ਅਤੇ ਚਾਓ ਮਹਿਸੂਸ ਕਰਦੇ ਹਨ। ਪਰ ਇਹ ਦੀਸਣ ਹਾਰ ਕਾਇਨਾਤ ਹਉਂ ਤਾਰੀ ਮਾਇਕੀ ਮੰਡਲ ਦਾ ਵਰਡ ਖੇਲ ਤਮਾਸ਼ਾ ਅਥਵਾ ਪਰਪੰਚ ਹੈ, ਜਿਸ ਵਿੱਚ ਹੋਂ ਮੈਂ ਅਥਵਾ ਮੈਂ ਮੇਰੀ ਦੇ ਭਰਮ ਦੁਆਰਾ ਵੈਰ ਵਿਰੋਧ ਨਿੰਦਾ ਚੁਗਲੀ ਈਰਖਾ ਦੁਵੈਤ ਡਰ ਵਹਿਮ ਭਰਮ ਚਿੰਤਾ ਸ਼ਾਂਤੀ ਗਲਤ ਫਹਿਮੀ ਸ਼ੱਕ ਤਨਾਉ ਨਫ਼ਰਤ ਵਿਤਕਰਾ ਖੁਦਗਰਜ਼ੀ ਸਾੜਾ ਤੁਸਬ ਧੜੇਬਾਜ਼ੀ ਧੱਕੇਸ਼ਾਹੀ ਲੁੱਟ ਖਸੁੱਟ ਬੇਈਮਾਨੀ ਧੋਖੇਬਾਜ਼ੀ ਖਿੱਚੋ ਤਾਣ ਬਦਲੇ ਦੀ ਭਾਵਨਾ ਲੜਾਈ ਝਗੜੇ ਜ਼ੁਲਮ ਆਦਿ ਦਾ ਜਗਤ ਵਿੱਚ ਭੜਥੂ ਮਚਿਆ ਹੋਇਆ ਹੈ। ਭਾਵ ਇਹ ਕਿ ਹਉਮੈ ਅਤੇ ਮੈਂ ਮੇਰੀ ਕਾਰਨ ਸਾਡੇ ਅੰਦਰ ਖੁਦਗਰਜ਼ੀ ਉਪਜ ਪਈ। ਉਹ ਜਿਹੜਾ ਇੱਕ ਦੂਸਰੇ ਤੋਂ ਆਪਾ ਵਾਰਨ ਵਾਲਾ ਚਾਉ ਸੀ ਉਹ ਖੁਦਗਰਜ਼ੀ ਦੇ ਹੇਠ ਦੱਬ ਗਿਆ, ਸਵਾਰਥੀ ਹੋ ਗਏ ਅਸੀਂ। ਸੋ ਸਤਿਗੁਰਾਂ ਨੇ ਹਉਮੈ ਵੇੜੇ ਜੀਵਾਂ ਨੂੰ ਅਗਵਾਈ ਲਈ ਉੱਚੀ ਸੁੱਚੀ ਜੀਵਨ ਸੇਧ ਗੁਰਬਾਣੀ ਦੁਆਰਾ ਇਉਂ ਦੱਸੀ ਹੈ। ਇੱਕ ਬੜਾ ਸੋਹਣਾ ਉਪਦੇਸ਼ ਸਤਿਗੁਰਾਂ ਨੇ ਦਰਸਾਇਆ ਤਾਂ ਕਿ ਉਹ ਖੁਦਗਰਜ਼ੀ ਦੇ ਹੇਠ ਜਿਹੜੀ ਆਪਾ ਵਾਰਨ ਵਾਲਾ ਸੇਵਾ ਕਰਨ ਦਾ ਇੱਕ ਦੂਜੇ ਉੱਤੋਂ ਆਪਾ ਵਾਰਨ ਦਾ ਚਾਉ ਹੈ ਉਹ ਮੁੜ ਉਪਜ ਸਕੇ ਅਤੇ ਖੁਦਗਰਜ਼ੀ ਹਟ ਜਾਏ। ਉਸ ਲਈ ਆਪ ਜੀਆਂ ਨੇ ਬੜਾ ਸੋਹਣਾ ਉਪਦੇਸ਼ ਦਿੱਤਾ, ਉਹ ਹੈ ਵੰਡ ਛਕਣਾ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਹਾਥੀ ਕਾਰ ਕਮਾਵਣੀ ਪੈਰੀ ਚਲ ਸਤਸੰਗ ਮਿਲੇ ਹੀ, ਕਿਰਤ ਵਿਰਤ ਕਰ ਧਰਮ ਦੀ ਖਟ ਖਵਾਲਣ ਪਾਏ ਕਰੇ ਹੀ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਗੁਰਸਿੱਖੀ ਦਾ ਰਾਹੋ ਇਹੋ, ਗੁਰਸਿੱਖੀ ਦਾ ਰਾਹੋ ਇਹੋ, ਗੁਰਮੁਖ ਚਾਲ ਚਲੈ ਸੋ ਦੇਖੈ, ਕਾਲ ਖਾਏ ਸੇਵਾ ਕਰੇ ਗੁਰ ਉਪਦੇਸ਼ ਅਵੇਸ ਵਿਸੇਖੈ। ਕਾਲ ਖਾਏ ਸੁਕ੍ਰਿਤ ਕਰੇ, ਵੱਡਾ ਹੋਏ ਨਾ ਆਪ ਗਣਾਏ। ਕਾਲ ਖਾਏ ਕਿਛ ਹੱਥੋਂ ਦੇ ਅਰਥ ਹਨ, ਮਿਹਨਤ ਅਤੇ ਕਾਲਣਾ ਦੁਆਰਾ ਕਮਾਈ ਕਰਕੇ ਉਸ ਵਿੱਚੋਂ ਵੰਡ ਛਕਣਾ, ਅਥਵਾ ਪਰਉਪਕਾਰ ਕਰਨ ਨੂੰ ਹੀ ਸੇਵਾ ਕਿਹਾ ਜਾਂਦਾ ਹੈ। ਹਾਂਜੀ, ਮਿਹਨਤ ਅਤੇ ਕਾਲਣਾ ਦੁਆਰਾ ਕਮਾਈ ਕਰਕੇ ਉਸ ਵਿੱਚੋਂ ਵੰਡ ਛਕਣ ਨੂੰ ਸੇਵਾ ਕਿਹਾ ਜਾਂਦਾ ਹੈ। ਅਤੇ ਹੱਥੋਂ ਦੇ ਕੇ ਭਲਾ ਮਨਾਵੇ ਅਨੁਸਾਰ ਵਸਤੂਆਂ ਅਤੇ ਪਦਾਰਥਾਂ ਦਾ ਦਾਨ ਕਰਨਾ, ਇਹ ਵੀ ਇੱਕ ਉੱਤਮ ਸੇਵਾ ਹੈ। ਇਸ ਕਿਸਮ ਦੀ ਸੇਵਾ ਸਭ ਤੋਂ ਸੌਖੀ ਸੇਵਾ ਹੈ, ਜੋ ਅਸੀਂ ਸਾਰੇ ਨਾ ਸਾਰੇ ਕਿਸੇ ਨਾ ਕਿਸੇ ਸ਼ਕਲ ਵਿੱਚ ਥੋੜ੍ਹੀ ਬਹੁਤ ਕਰ ਰਹੇ ਹਾਂ। ਜਿਵੇਂ ਕਿ ਮਾਇਆ ਦਾਨ, ਅੰਨ ਦਾਨ, ਕੱਪੜੇ ਦਾਨ, ਭੂਮੀ ਦਾਨ, ਇਲਾਜ ਦਾਨ ਆਦਿ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਦਾਨ ਦੀ ਬਾਬਤ ਸਾਨੂੰ ਇਉਂ ਪ੍ਰੇਰਨਾ ਕੀਤੀ ਗਈ ਹੈ। ਨਾਮ ਦਾਨ ਇਸ਼ਨਾਨ ਕਰਮ ਕਮਾਇਆ, ਨਿਵ ਚੱਲਣ ਮਿੱਠ ਬੋਲ ਕਾਲ ਖਵਾਇਆ। ਮਿੱਠਾ ਬੋਲਣ, ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਵੇ। ਜੇਕਰ ਐਸੇ ਦਾਨ ਦੀ ਸੇਵਾ ਇਖਲਾਕੀ ਫਰਜ਼ ਸਮਝ ਕੇ ਕੀਤੀ ਜਾਵੇ ਤਾਂ ਇਸ ਦੁਆਰਾ ਮਨ ਵਿੱਚ ਖੁਸ਼ੀ, ਚਾਉ ਅਤੇ ਸ਼ਰਧਾ ਭਾਵਨੀ ਪੈਦਾ ਹੁੰਦੀ ਹੈ ਅਤੇ ਸੇਵਾ ਕਰਕੇ ਮਨ ਭਲਾ ਮਨਾਉਂਦਾ ਹੈ ਅਤੇ ਸ਼ੁਕਰਾਨੇ ਵਿੱਚ ਜਾਂਦਾ ਹੈ ਕਿ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਹਾਂਜੀ, ਜੇ ਕੋਈ ਕੱਪੜਾ ਦਾਨ ਕੀਤਾ, ਪੈਸੇ ਦਾਨ ਕੀਤੇ, ਇਲਾਜ ਦਾਨ ਕੀਤਾ, ਭੂਮੀ ਦਾਨ ਕੀਤੀ, ਇਹ ਸੋਚ ਕੇ ਕਿ ਸਾਡਾ ਇਖਲਾਕੀ ਫਰਜ਼ ਬਣਦਾ ਹੈ ਤਾਂ ਫਿਰ ਇਹ ਕਲਿਆਣਕਾਰੀ ਹੈ, ਕਿਉਂਕਿ ਇਸ ਨਾਲ ਮਨ ਵਿੱਚ ਸ਼ਰਧਾ ਅਤੇ ਚਾਉ ਪੁੱਜਦੀ ਹੈ ਅਤੇ ਮਨ ਵਿੱਚ ਭਲਾ ਮਨਾਉਂਦਾ ਹੈ, ਸ਼ੁਕਰਾਨੇ ਵਿੱਚ ਆਉਂਦਾ ਹੈ ਕਿ ਸੇਵਾ ਕਰਨ ਦਾ ਮੌਕਾ ਮਿਲਿਆ। ਪਰ ਆਮ ਤੌਰ 'ਤੇ ਜਦ ਅਸੀਂ ਦਾਨ ਕਰਦੇ ਹਾਂ ਤਾਂ ਇਸ ਦੇ ਪਿੱਛੇ ਸਾਡੀ ਕੋਈ ਗਰਜ਼ ਆਉਂਦੀ ਹੈ, ਜਾਂ ਦੂਜੇ ਨੂੰ ਦੇਖ ਕੇ ਕਰਦੇ ਹਾਂ, ਦੇਖਾ ਦੇਖੀ ਕਰਦੇ ਹਾਂ, ਜਾਂ ਬੱਧਾ ਚੱਟੀ ਕਰਦੇ ਹਾਂ, ਜਾਂ ਹੋਮੇ ਵਿੱਚ ਕਰਦੇ ਹਾਂ, ਜਾਂ ਆਪਣੀ ਮਾਣ ਵਡਿਆਈ ਲਈ ਕਰਦੇ ਹਾਂ ਕਿ ਮੇਰਾ ਵੀ ਨਾਮੜਾ ਹੋ ਜਾਏ ਇੰਨੇ ਪੈਸੇ ਦਿੱਤੇ, ਜਾਂ ਆਪਣੀ ਤ੍ਰਿਸ਼ਨਾ ਦੀ ਪੂਰਤੀ ਲਈ ਕਰਦੇ ਹਾਂ, ਜਾਂ ਦੁੱਖਾਂ ਦੀ ਨਿਵਿਰਤੀ ਲਈ ਕਰਦੇ ਹਾਂ, ਜਾਂ ਆਪਣੇ ਪਾਪਾਂ ਨੂੰ ਛੁਪਾਉਣ ਲਈ ਕਰਦੇ ਹਾਂ, ਜਾਂ ਜਮ੍ਹਾਂ ਦੀ ਸਜ਼ਾ ਤੋਂ ਬਚਣ ਲਈ ਕਰਦੇ ਹਾਂ, ਜਾਂ ਸਵਰਗ ਦੀ ਲਾਲਸਾ ਲਈ ਕਰਦੇ ਹਾਂ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ, ਦੇ ਮੰਗੈ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਇਸ ਲਈ ਇਹੋ ਜਿਹਾ ਦਾਨ ਨਿਫਲ ਜਾਂਦਾ ਹੈ, ਬਲਕਿ ਫੋਕਾ ਕਰਮ ਕਾਂਡ ਬਣ ਕੇ ਹੀ ਰਹਿ ਜਾਂਦਾ ਹੈ। ਖੁਦਗਰਜ਼ੀ ਜਾਂ ਵਾਹ ਵਾਹ ਲਈ, ਹੋਮੇ ਲਈ, ਤ੍ਰਿਸ਼ਨਾ ਦੀ ਪੂਰਤੀ ਲਈ, ਇਹੋ ਜਿਹੀ ਭਾਵਨਾਵਾਂ ਲਈ ਜੇ ਅਸੀਂ ਦਾਨ ਦਿੰਦੇ ਹਾਂ, ਇਹ ਦਾਨ ਬਿਰਥਾ ਜਾਂਦਾ ਹੈ ਅਤੇ ਫੋਕਾ ਕਰਮ ਕਾਂਡ ਬਣ ਕੇ ਰਹਿ ਜਾਂਦਾ ਹੈ। ਅਤੇ ਜੇ ਇਖਲਾਕੀ ਫਰਜ਼ ਸਮਝ ਕੇ ਕਰਦੇ ਹਾਂ, ਉਸ ਲਈ ਮਨ ਵਿੱਚ ਸ਼ਰਧਾ ਅਤੇ ਚਾਉ ਪੁੱਜਦਾ ਹੈ। ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ, ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤਰਾਈ, ਕੀਤਾ ਕਰਤਿਆਂ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ। ਹੋਮ ਜਗ ਬਹੁਦਾਨ ਕਰ, ਮੁਖ ਵੇਦ ਉਚਰਣੇ, ਕਰਮ ਧਰਮ ਪੈ ਭਰਮ ਵਿੱਚ ਬਹੁ ਜੰਮਣ ਮਰਣੇ। ਸੋ ਐਸਾ ਦਾਨ ਜੀਵ ਲਈ ਕਲਿਆਣਕਾਰੀ ਹੋਣ ਦੀ ਬਜਾਏ ਸਾਡੀ ਹੋਮੈ ਨੂੰ ਹੋਰ ਵੀ ਪੱਠੇ ਪਾਉਂਦਾ ਹੈ, ਨੁਕਸਾਨਦਾਇਕ। ਐਸਾ ਦਾਨ ਜਿਹੜਾ ਗਰਜ਼ ਜਾਂ ਹੋਮੇ ਲਈ ਜਾਂ ਆਪਣੀ ਮਾਣ ਵਡਿਆਈ ਲਈ ਕੀਤਾ ਜਾਵੇ, ਐਸਾ ਦਾਨ ਜੀਵ ਲਈ ਕਲਿਆਣਕਾਰੀ ਹੋਣ ਦੀ ਬਜਾਏ ਸਾਡੀ ਹੋਮੇ ਨੂੰ ਹੋਰ ਵੀ ਪੱਠੇ ਪਾਉਂਦਾ ਹੈ। ਮਿਸਾਲ ਦੇ ਤੌਰ 'ਤੇ ਧਰਮ ਅਸਥਾਨਾਂ ਅਤੇ ਪਰਉਪਕਾਰੀ ਸੰਸਥਾਵਾਂ ਵਿੱਚ ਕੰਧਾਂ ਉੱਤੇ, ਫਰਸ਼ ਉੱਤੇ ਅਤੇ ਦਾਨ ਕੀਤੀਆਂ ਹੋਈਆਂ ਵਸਤੂਆਂ ਉੱਤੇ ਦਾਨੀਆਂ ਦੇ ਨਾਂ ਲਿਖੇ ਹੁੰਦੇ ਹਨ, ਇਹ ਸਭ ਹੋਮੇ ਦਾ ਹੀ ਪ੍ਰਗਟਾਵਾ ਹੈ। ਦੂਜੇ ਪਾਸੇ ਜੇਕਰ ਅਰਦਾਸੀਆ ਭੁੱਲ ਅਥਵਾ ਅਣਗਹਿਲੀ ਨਾਲ ਕਿਸੇ ਦਾਨੀ ਦਾ ਨਾਮ ਬੋਲਣਾ ਭੁੱਲ ਜਾਏ ਤਾਂ ਰੋਸ ਕੀਤਾ ਜਾਂਦਾ ਜੀ ਨਾਂ ਕਿਉਂ ਨਹੀਂ ਲਿੱਤਾ। ਸੋ ਅਜੋਕੇ ਸਮੇਂ ਵਿੱਚ ਕਾਲਾ ਬਾਜ਼ਾਰੀ ਦੁਆਰਾ, ਰਿਸ਼ਵਤ ਦੁਆਰਾ, ਧੱਕੇਸ਼ਾਹੀ ਦੁਆਰਾ, ਠੱਗੀ ਠੋਰੀ ਦੁਆਰਾ, ਵੱਡੀ ਖੋਰੀ ਦੁਆਰਾ, ਧੋਖੇਬਾਜ਼ੀ ਦੁਆਰਾ, ਸਮਗਲਿੰਗ ਦੁਆਰਾ, ਚੋਰੀ ਦੁਆਰਾ, ਲੁੱਟ ਖਸੁੱਟ ਦੁਆਰਾ ਅਤੇ ਵਕਤ ਦੀ ਟਾਲ ਮਟੋਲ ਕਰਕੇ ਕਮਚੋਰੀ ਦੁਆਰਾ ਤਨਖਾਹਾਂ ਲੈ ਕੇ ਉਸ ਵਿੱਚੋਂ ਦਾਨ ਪੁੰਨ ਕਰਨ ਨੂੰ ਹੀ ਸੇਵਾ ਸਮਝੀ ਬੈਠੇ ਹਾਂ। ਇਸ ਤਰ੍ਹਾਂ ਦਾ ਦਾਨ ਪੁੰਨ ਕਰਨਾ ਅਥਵਾ ਕਰਨਾ ਇਹ ਸੇਵਾ ਨਹੀਂ ਅਖਵਾ ਸਕਦਾ ਅਤੇ ਐਸਾ ਕੀਤਾ ਹੋਇਆ ਦਾਨ ਵਿਅਰਥ ਜਾਂਦਾ ਹੈ, ਕਿਉਂਕਿ ਦਾਨ ਕੀਤਾ ਜਾਂਦਾ ਕਿਸੇ ਨੂੰ ਸੁੱਖ ਦੇਣ ਲਈ। ਅਤੇ ਹੁਣ ਪਹਿਲੇ ਹੀ ਜੇ ਕੰਮ ਚੋਰੀ ਕਰਦੇ ਹਾਂ, 100 ਰੁਪਏ ਦਾ ਤਨਖਾਹ ਲੈ ਕੇ 50 ਦਾ ਕੰਮ ਕਰਦੇ ਹਾਂ ਤਾਂ ਮਾਲਕ ਦਾ ਤਾਂ ਦਿਲ ਦੁਖਾਇਆ, ਜਾਂ ਕਿਸੇ ਨੂੰ ਟਾਈਮ ਸਿਰ ਕੰਮ ਪੂਰਾ ਕਰਕੇ ਨਹੀਂ ਦਿੰਦੇ ਉਹਦਾ ਦਿਲ ਦੁਖਾਇਆ, ਜਾਂ ਮਿਲਾਵਟ ਕਰਦੇ ਹਾਂ, ਧੋਖੇਬਾਜ਼ੀ ਕਰਦੇ ਹਾਂ ਤਾਂ ਬੇਈਮਾਨੀ ਕਰਦੇ ਹਾਂ, ਉਹ ਜਿਸ ਨਾਲ ਬੇਈਮਾਨੀ ਕਰਦੇ ਹਾਂ ਉਸਦਾ ਦਿਲ ਦੁਖਦਾ ਹੈ। ਸੋ ਦਾਨ ਤਾਂ ਕਿਸੇ ਨੂੰ ਸੁੱਖ ਦੇਣ ਲਈ ਹੁੰਦਾ ਅਤੇ ਪਹਿਲਾਂ ਹੀ ਕਿਸੇ ਨੂੰ ਦੁਖੀ ਕਰ ਦਿੱਤਾ। ਸੋ ਐਸਾ ਕੀਤਾ ਹੋਇਆ ਦਾਨ ਚੋਰੀ ਦੁਆਰਾ, ਧੋਖੇਬਾਜ਼ੀ ਦੁਆਰਾ, ਠੱਗੀ ਠੋਰੀ ਦੁਆਰਾ, ਲੁੱਟ ਖਸੁੱਟ ਅਤੇ ਵਕਤ ਦੀ ਟਾਲ ਮਟੋਲ ਕਰਕੇ ਕਮਚੋਰੀ ਦੁਆਰਾ ਤਨਖਾਹ ਲੈ ਕੇ ਜੇ ਉਸ ਵਿੱਚੋਂ ਦਾਨ ਪੁੰਨ ਕਰਦੇ ਹਾਂ, ਇਸ ਤਰ੍ਹਾਂ ਦਾ ਦਾਨ ਪੁੰਨ ਕਰਨਾ ਇਹ ਸੇਵਾ ਨਹੀਂ ਅਖਵਾ ਸਕਦਾ ਅਤੇ ਐਸਾ ਕੀਤਾ ਹੋਇਆ ਦਾਨ ਵਿਅਰਥ ਜਾਂਦਾ ਹੈ। ਬਲਕਿ ਦਾਨ ਲਫਜ਼ ਦੀ ਬੇਅਦਬੀ ਕਰਨੀ ਹੈ, ਜਿਸ ਨੂੰ ਪਖੰਡ ਵੀ ਕਿਹਾ ਜਾ ਸਕਦਾ ਹੈ, ਪਰ ਆਮ ਜਨਤਾ ਇਸੇ ਭੁਲੇਖੇ ਵਿੱਚ ਪਈ ਹੋਈ ਹੈ। ਜੇ ਮੁਹਾਕਾ ਕਰਮ ਹੈ, ਕਰਮ ਹੋਏ ਪਿਤਰੀ ਦੇ, ਅੱਗੇ ਵਸਤ ਸਿੰਜਾਣੀ ਹੈ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ। ਪਰ ਦਸਾਂ ਨੋਹਾਂ ਦੀ ਕਿਰਤ ਅਥਵਾ ਘਾਲਣਾ ਦੁਆਰਾ ਕੀਤੀ ਕਮਾਈ ਵਿੱਚੋਂ ਹੀ ਕੀਤਾ ਹੋਇਆ ਦਾਨ ਸਫਲ ਹੋ ਸਕਦਾ ਹੈ। ਕੋਈ ਵਿਰਲਾ ਗੁਰਮੁਖ ਜਨ ਹੀ ਭਾਈ ਲਾਲੋ ਵਾਂਗ ਖੱਟ ਘਾਲ ਕੇ ਸਹਿਜ ਸੁਭਾਏ ਦਾਨ ਦਿੰਦਾ ਹੈ। ਭਾਈ ਲਾਲੋ ਵਾਂਗ ਪਾਓ, ਜਿਹੋ ਜੀ ਸਾਨੂੰ ਕਿਰਤ ਮਿਲੀ ਹੈ ਉਸਨੂੰ ਪੂਰਨ ਦਿਆਨਤਦਾਰੀ ਅਤੇ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਾ। ਕੋਈ ਵਿਰਲਾ ਗੁਰਮੁਖ ਜਨ ਹੀ ਭਾਈ ਲਾਲੋ ਵਾਂਗ ਖੱਟ ਘਾਲ ਕੇ ਸਹਿਜ ਸੁਭਾਏ ਦਾਨ ਦਿੰਦਾ ਹੈ ਅਤੇ ਅਸਲੀ ਅਰਥਾਂ ਵਿੱਚ ਘਾਲ ਖਾਏ ਕਿ ਹੱਥੋਂ ਦੇ ਦੀ ਕਮਾਈ ਕਰਦਾ ਹੋਇਆ ਸੇਵਾ ਕਰਦਾ ਹੈ। ਗੁਰਮੁਖ ਸੇਵਾ ਕਾਲ ਵਿਰਲੇ ਕਾਲੀ ਹੈ। ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦਿੜਾਇਆ, 12 ਪੰਥ ਇਕੱਤਰ ਕਰ ਗੁਰਮੁਖ ਗਾਡੀ ਰਾਹ ਚਲਾਇਆ। ਨਾਮ ਦਾਨ ਇਸ਼ਨਾਨ ਕਰਮ ਕਮਾਇਆ, ਨਿਵ ਚੱਲਣ ਮਿੱਠ ਬੋਲ ਕਾਲ ਖਵਾਇਆ। ਗੁਰਸਿੱਖੀ ਦਾ ਰਾਹੋ ਇਹੋ ਗੁਰਮੁਖ ਚਾਲ ਚੱਲੇ ਸੋ ਦੇਖੈ, ਕਾਲ ਖਾਏ ਸੇਵਾ ਕਰੇ ਗੁਰ ਉਪਦੇਸ਼ ਅਵੇਸ ਵਿਸੇਖੈ। ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ, ਥੋੜ੍ਹਾ ਸੌਣਾ ਖਾਵਣਾ ਥੋੜ੍ਹਾ ਬੋਲਣ ਗੁਰਮਤ ਪਾਏ, ਕਾਲ ਖਾਏ ਸੁਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾਏ। ਅਤੇ ਇਸ ਦੇ ਐਨ ਉਲਟ, ਜੋ ਜੀਵ ਸਿਰਫ ਮਾਇਆ ਇਕੱਤਰ ਕਰਨ ਵਿੱਚ ਹੀ ਖਚਤ ਰਹਿੰਦੇ ਹਨ, ਪਰਉਪਕਾਰ ਅਤੇ ਧਰਮ ਕਾਰਜਾਂ ਨਵੇਂ ਦਾਨ ਨਹੀਂ ਦਿੰਦੇ, ਐਸੇ ਕਿਰਪਨ ਅਥਵਾ ਛੂਮਾ ਦੀ ਬਾਬਤ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ। ਹਾਂਜੀ, ਕਿਉਂਕਿ ਜਿਤਨੇ ਵੀ ਇਹ ਧਰਮ ਕਾਰਜ ਹਨ ਜਾਂ ਭਲੇ ਦੇ ਕੰਮ ਹਨ ਦੁਨੀਆ ਵਿੱਚ, ਇਹ ਤਾਂ ਦਾਨ ਨਾਲ ਚੱਲਦੇ ਹਨ, ਇਸ ਲਈ ਮਹਾਰਾਜ ਨੇ ਦਸਵੰਧ ਦੀ ਪ੍ਰਥਾ ਚਲਾਈ। ਸੋ ਜਿਹੜੇ ਕਿਰਪਨ ਜਾਂ ਸ਼ੂਮ ਸਿਰਫ ਮਾਇਆ ਇਕੱਠੀ ਕਰਦੇ ਹਨ, ਧਰਮ ਕਾਰਜਾਂ ਦੇ ਨਿਮਿਤ ਦਾਨ ਨਹੀਂ ਦਿੰਦੇ, ਉਹਨਾਂ ਨੂੰ ਗੁਰਬਾਣੀ ਵਿੱਚ ਵੀ ਬੜੀ ਜ਼ਬਰਦਸਤ ਤਾੜਨਾ ਕੀਤੀ ਗਈ ਹੈ। ਸਾਕਤ ਬੰਦ ਭਏ ਹੈ ਮਾਇਆ, ਬਿਕਸੰਚੇ ਲਾਏ ਜਕੀੜਾ, ਹਰ ਕੈ ਅਰਥ ਖਰਚ ਨਹਿ ਸਾਕੈ, ਜਮਕਾਲ ਸਹਿ ਸਿਰ ਪੀੜਾ। ਤਾਏ ਤਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਹਾਂਜੀ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਕਿਸੇ ਕਵੀ ਨੇ ਇਹੋ ਜਿਹੇ ਛੂਮਾਂ ਦੀ ਬਾਬਤ ਇਉਂ ਕਟਾਖ ਵਰਤਿਆ ਹੈ, ਦਾਨ ਬਿਨ ਦਰਬ ਨਿਦਾਨ ਠਹਿਰਾਤ ਕੌਣ, ਗਿਆਨ ਬਿਨ ਯਸ਼ ਅਪਯਸ਼ ਕਰ ਕਰਗੇ, ਕਵੀ ਰਾਏ ਸੰਤਨ ਸੁਭਾਏ ਸੂਨੇ ਸ਼ੁਮਨ ਕੇ, ਧਰਮ ਬਿਹੂਨੇ ਤਨ ਤਰਾ ਤਰ ਤਰ ਗਏ। ਸੋ ਸੇਵਾ ਇਹ ਜੀਵਨ ਦੀ ਸਫਲਤਾ ਲਈ ਜ਼ਰੂਰੀ ਅੰਗ ਹੈ। ਗੁਰਬਾਣੀ ਵਿੱਚ ਸੇਵਾ ਦੀ ਬਾਬਤ ਸਾਨੂੰ ਤਾਕੀਦੀ ਹੁਕਮ ਹੈ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਹਾਂਜੀ, ਦਰਗਾਹ ਵਿੱਚ ਬੈਠਣਾ ਕਿਵੇਂ ਪ੍ਰਾਪਤ ਹੁੰਦਾ ਹੈ? ਰੱਬ ਦੀ ਦਰਗਾਹ ਵਿੱਚ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਠਣ ਪਾਈਏ। ਸੋ ਸੇਵਾ ਕਈ ਪ੍ਰਕਾਰ ਅਤੇ ਕਈ ਢੰਗਾਂ ਨਾਲ ਕੀਤੀ ਜਾਂਦੀ ਹੈ। ਅਨਕ ਭਾਂਤ ਕਰ ਸੇਵਾ ਕਰੀਏ, ਜੀਓ ਪ੍ਰਾਨ ਤਨ ਆਗੇ ਧਰੀਏ। ਸਭ ਤੋਂ ਪਹਿਲਾਂ ਹੈ ਸਰੀਰਕ ਸੇਵਾ। ਇਹ ਸੇਵਾ ਸਰੀਰ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਭਾਂਡੇ ਮਾਂਜਣੇ, ਪੀਣਾ ਕਰਨਾ, ਲੰਗਰ ਪਕਾਉਣਾ, ਪੱਖਾ ਫੇਰਨਾ, ਪਾਣੀ ਢੋਣਾ, ਕੱਪੜੇ ਧੋਣੇ, ਝਾੜੂ ਦੇਣਾ, ਸਫਾਈ ਕਰਨਾ ਅਤੇ ਧਾਰਮਿਕ ਅਥਵਾ ਸਮਾਜਿਕ ਭਲਾਈ ਲਈ ਮੰਦਰ ਬਣਾਉਣੇ ਆਦਿ ਹੋਰ ਅਨੇਕ ਤਰ੍ਹਾਂ ਨਾਲ ਸੇਵਾ ਕਰਨੀ। ਕਮਾਵਾਂ ਤਿਨਕੀ ਕਾਰ ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ ਬਿਗਸਾਂ ਪੈਰ ਧੋਏ, ਪਾਣੀ ਪੀਹਣ ਕੱਤ ਸੇਵਾ ਘਾਲੀਏ, ਤੱਪੜ ਝਾੜ ਵਿਛਾਏ ਤੂੜੀ ਨਾਇਆ, ਕੋਰੇ ਮੱਟ ਅਣਾਏ ਨੀਰ ਭਰਾਇਆ। ਜੋ ਮਨੁੱਖ ਸਰੀਰਕ ਸੇਵਾ ਨਹੀਂ ਕਰਦੇ ਉਹਨਾਂ ਦੀ ਬਾਬਤ ਵੀ ਸਖ਼ਤ ਤਾੜਨਾ ਕੀਤੀ ਗਈ ਹੈ ਗੁਰਬਾਣੀ ਵਿੱਚ। ਸਰੀਰਕ ਸੇਵਾ ਇਹ ਵੀ ਜ਼ਰੂਰੀ ਹੈ। ਜੋ ਮਨੁੱਖ ਸਰੀਰਕ ਸੇਵਾ ਨਹੀਂ ਕਰਦੇ ਉਹਨਾਂ ਦੀ ਬਾਬਤ ਸਖ਼ਤ ਤਾੜਨਾ ਕੀਤੀ ਗਈ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਸਰੀਰ ਜਲੋਂ ਗੁਣ ਬਾਹਰਾ, ਜੋ ਗੁਰਕਾਰ ਨਾ ਕਮਾਏ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਦੂਸਰਾ ਹੈ ਮਾਨਸਿਕ ਸੇਵਾ। ਉੱਪਰਲੇ ਕਿਸਮ ਦੀ ਸਰੀਰਕ ਅਤੇ ਮਾਇਕੀ ਦਾਨ ਦੀ ਸੇਵਾ ਇਹ ਸੌਖੀ ਹੈ, ਜੋ ਕਿ ਆਮ ਸਧਾਰਨ ਲੋਕ ਵੀ ਕਰ ਸਕਦੇ ਹਨ। ਪਰ ਮਾਨਸਿਕ ਸੇਵਾ ਉਹ ਹੈ ਜਿਸ ਵਿੱਚ ਕਮਾਈ ਹੋਈ ਸ਼ਖਸੀਅਤ ਅਥਵਾ ਆਪਣੇ ਆਪੇ ਦੇ ਗੁਣਾਂ ਦੀ ਸਾਂਝ ਕਰਨੀ ਆਉਂਦੀ ਹੈ, ਆਪਣਾ ਅੰਦਰਲਾ ਆਪਾ ਭੇਟ ਕਰਨਾ ਹੁੰਦਾ ਹੈ ਅਥਵਾ ਆਪਣਾ ਆਪਾ ਵਾਰਨਾ ਹੁੰਦਾ ਹੈ। ਧਿਆਨ ਦੇਣਾ ਜੀ, ਸਰੀਰਕ ਅਤੇ ਮਾਇਕੀ ਦਾਨ ਦੀ ਸੇਵਾ ਸਾਰੇ ਕਰ ਸਕਦੇ ਹਨ, ਸਧਾਰਨ ਲੋਕ ਵੀ, ਪਰ ਮਾਨਸਿਕ ਸੇਵਾ ਉਹ ਕਰ ਸਕਦੇ ਹਨ ਜਿਨ੍ਹਾਂ ਨੇ ਥੋੜ੍ਹੀ ਬਹੁਤ ਕਮਾਈ ਕੀਤੀ ਹੈ, ਕਿਉਂਕਿ ਉਹਨਾਂ ਨੂੰ ਆਪਣਾ ਆਪਾ ਵੰਡਣਾ ਪੈਂਦਾ। ਜਿਵੇਂ ਕੋਈ ਪੈਸਾ ਇਕੱਠਾ ਕਰਦਾ ਹੈ, ਉਸ ਪੈਸੇ ਵਿੱਚੋਂ ਕੁਛ ਦਿੰਦਾ ਹੈ। ਸੋ ਮਾਨਸਿਕ ਸੇਵਾ ਵਾਲੇ ਆਪਣੇ ਜੀਵਨ ਵਿੱਚ ਕੁਛ ਕਮਾਉਂਦੇ ਹਨ, ਉਹ ਆਪਣੇ ਆਪੇ ਨੂੰ ਵੰਡਦੇ ਹਨ ਲੋਕਾਂ ਵਿੱਚ, ਇਸ ਕਰਕੇ ਥੋੜ੍ਹੀ ਉੱਤਮ ਸੇਵਾ ਹੈ। ਸੋ ਮਾਨਸਿਕ ਸੇਵਾ ਉਹ ਹੈ ਜਿਸ ਵਿੱਚ ਕਮਾਈ ਹੋਈ ਸ਼ਖਸੀਅਤ ਅਥਵਾ ਆਪਣੇ ਆਪੇ ਦੇ ਗੁਣਾਂ ਦੀ ਸਾਂਝ ਕਰਨੀ ਹੁੰਦੀ ਹੈ, ਯਾਨੀ ਆਪਣਾ ਅੰਦਰਲਾ ਆਪਾ ਭੇਟ ਕਰਨਾ ਹੁੰਦਾ ਹੈ ਅਥਵਾ ਆਪਣਾ ਆਪਾ ਵਾਰਨਾ ਹੁੰਦਾ ਹੈ। ਸਰੀਰਕ ਸੇਵਾ ਤਾਂ ਲਾਭਦਾਇਕ ਹੈ, ਪਰ ਮਾਨਸਿਕ ਸੇਵਾ ਉਸ ਨਾਲੋਂ ਵੀ ਸ੍ਰੇਸ਼ਟ ਹੈ, ਉੱਤਮ ਹੈ। ਕਿਉਂ? ਕਿਉਂਕਿ ਇਸ ਵਿੱਚ ਮਾਨਸਿਕ ਤੌਰ 'ਤੇ ਇੱਕ ਦੂਜੇ ਨਾਲ ਆਪੇ ਦੀ ਸਾਂਝ ਅਥਵਾ ਲੇਵਾ ਦੇਵੀ ਆਉਂਦੀ ਹੈ। ਜਿਵੇਂ ਕਿ ਵਿਦਿਆ ਪੜ੍ਹਾਉਣੀ, ਕਿਸੇ ਨੂੰ ਇਖਲਾਕ ਸਿਖਾਉਣਾ, ਕਿਸੇ ਦੂਜੇ ਦੇ ਕੰਮ ਆਉਣਾ, ਉਪਕਾਰ ਕਰਨਾ, ਹਮਦਰਦੀ ਕਰਨੀ, ਕਿਸੇ ਦੀ ਸ਼ੁਭਕਾਮਨਾ ਕਰਨੀ, ਗੁਰਬਾਣੀ ਲਿਖਣੀ, ਗੁਰਬਾਣੀ ਪੜ੍ਹਾਉਣੀ, ਗੁਰਬਾਣੀ ਦੇ ਅਰਥ ਸਿਖਾਉਣੇ, ਗੁਰਬਾਣੀ ਦੇ ਅੰਤਰੀ ਭਾਵ ਦੱਸਣੇ, ਕਥਾ ਵਾਰਤਾ ਕਰਨੀ, ਕੀਰਤਨ ਕਰਨਾ, ਮਾਨਸਿਕ ਸੇਵਾ। ਕੀਰਤਨ ਕਰਨਾ, ਕਿਸੇ ਨੂੰ ਕੀਰਤਨ ਸਿਖਾਉਣਾ, ਗੁਰਮਤ ਦੇ ਲੇਖ ਲਿਖਣੇ, ਗੁਰਮਤ ਦੇ ਗ੍ਰੰਥ ਲਿਖਣੇ, ਕਿਸੇ ਨੂੰ ਸਤਸੰਗ ਵੱਲ ਪ੍ਰੇਰਨਾ, ਕਿਸੇ ਨੂੰ ਗੁਰਬਾਣੀ ਵੱਲ ਲਾਉਣਾ, ਕਿਸੇ ਨੂੰ ਉਚੇਰੀ ਜੀਵਨ ਸੇ ਦੱਸਣੀ ਆਦਿ। ਓਏ ਪੁਰਖ ਪ੍ਰਾਣੀ ਤਨ ਜਨ ਹੈ, ਉਪਦੇਸ਼ ਕਰੈ ਪਰ ਉਪਕਾਰਿਆ, ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ, ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ। ਗੁਰਬਾਣੀ ਲਿਖ ਪੋਥੀਆਂ ਤਾਲ ਮਿਦੰਗ ਰਬਾਬ ਵਜਾਵੇ। ਗੁਰਬਾਣੀ ਸੁਣ ਸਿੱਖ ਲਿਖ ਲਿਖਾਇਆ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਸੋ ਜਦੋਂ ਅਸੀਂ ਐਸੀ ਮਾਨਸਿਕ ਸੇਵਾ ਕਰਦੇ ਹਾਂ, ਉਦੋਂ ਅਸੀਂ ਆਪਣੀ ਸ਼ਖਸੀਅਤ ਦੇ ਗੁਣਾਂ ਦੀ ਸਾਂਝ ਕਰਦੇ ਹਾਂ। ਧਿਆਨ ਦੇਣਾ ਜੀ, ਇੱਥੇ ਜ਼ਰੂਰੀ ਨੁਕਤਾ ਇਹ ਹੈ ਕਿ ਜਿਸਨੇ ਕਮਾਇਆ ਹੈ ਉਹੀ ਆਪਣੇ ਅੰਦਰਲੇ ਗੁਣਾਂ ਦੀ ਸਾਂਝ ਕਰ ਸਕਦਾ ਹੈ। ਸਿਰਫ ਦਿਮਾਗ ਨਾਲ ਪੜ੍ਹ ਸੁਣ ਕੇ ਸਾਂਝ ਨਹੀਂ ਹੋ ਸਕਦੀ। ਜਦੋਂ ਅਸੀਂ ਐਸੀ ਮਾਨਸਿਕ ਸੇਵਾ ਕਰਦੇ ਹਾਂ, ਉਦੋਂ ਆਪਣੀ ਸ਼ਖਸੀਅਤ ਦੇ ਗੁਣਾਂ ਦੀ ਸਾਂਝ ਕਰਦੇ ਹਾਂ, ਅਥਵਾ ਆਪਣਾ ਆਪੇ ਦਾ ਕੁਝ ਹਿੱਸਾ ਲੋਕਾਂ ਵਿੱਚ ਵੰਡਦੇ ਹਾਂ, ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪਣਾ ਆਪਾ ਵਾਰਦੇ ਹਾਂ। ਐਸੀ ਡੂੰਘੀ ਮਾਨਸਿਕ ਸੇਵਾ ਬੜੀ ਲਾਭਦਾਇਕ ਹੁੰਦੀ ਹੈ ਅਤੇ ਲੋਕਾਂ ਨੂੰ ਜੀਵਨ ਉੱਚਾ ਕਰਨ ਲਈ ਸੇਧ ਦਿੰਦੀ ਹੈ ਅਤੇ ਕਲਿਆਣਕਾਰੀ ਹੁੰਦੀ ਹੈ। ਸਰੀਰਕ ਸੇਵਾ ਨਾਲੋਂ ਮਾਨਸਿਕ ਸੇਵਾ ਕਿਉਂ ਉੱਚੀ ਹੈ? ਕਿ ਸਰੀਰਕ ਸੇਵਾ ਨਾਲ ਸਿਰਫ ਆਪਣੀ ਕਲਿਆਣ ਹੁੰਦੀ ਹੈ, ਜ਼ਰੂਰੀ ਉਹ ਵੀ ਹੈ, ਗੁਰਬਾਣੀ ਦਾ ਹੁਕਮ ਹੈ, ਪਰ ਮਾਨਸਿਕ ਸੇਵਾ ਦੂਜਿਆਂ ਨੂੰ ਵੀ ਜੀਵਨ ਉੱਚਾ ਕਰਨ ਲਈ ਸੇਧ ਦਿੰਦੀ ਹੈ, ਇਸ ਲਈ ਸ੍ਰੇਸ਼ਟ ਹੈ। ਐਸੀ ਡੂੰਘੀ ਮਾਨਸਿਕ ਸੇਵਾ ਬੜੀ ਲਾਭਦਾਇਕ ਹੈ ਅਤੇ ਲੋਕਾਂ ਨੂੰ ਜੀਵਨ ਉੱਚਾ ਕਰਨ ਲਈ ਸੇਧ ਦਿੰਦੀ ਹੈ ਅਤੇ ਕਲਿਆਣਕਾਰੀ ਹੁੰਦੀ ਹੈ। ਸੋ ਐਸੀ ਮਾਨਸਿਕ ਸੇਵਾ ਦੁਆਰਾ ਮਾਨਸਿਕ ਸਤਹਿ ਉੱਤੇ ਸੰਗ ਆਉਂਦਾ ਹੈ, ਮਾਨਸਿਕ ਸਤਹਿ ਉੱਤੇ ਸੰਗਤ ਆਉਂਦੀ ਹੈ, ਮੇਲਜੋਲ ਆਉਂਦਾ ਹੈ, ਵਣਜ ਵਪਾਰ ਆਉਂਦਾ ਹੈ, ਲੇਵਾ ਦੇਵੀ ਆਉਂਦੀ ਹੈ, ਮਿਲਵਰਤਨ ਹੁੰਦੀ ਹੈ, ਦਿਲਾਂ ਦੀ ਸਾਂਝ ਆਉਂਦੀ ਹੈ, ਫਿਰ ਸਗਲ ਸੰਗ ਹਮਕੋ ਬਣਿਆਈ ਹੋ ਜਾਂਦੀ ਹੈ। ਤੀਸਰੀ ਹੈ ਆਤਮਕ ਸੇਵਾ। ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਆਤਮਕ ਮੰਡਲਾਂ ਦੀ ਖੇਲ ਹੈ। ਮੋਹ ਮਾਇਆ ਵਿੱਚ ਪਲਚਦੀ ਅਤੇ ਭਰਮ ਭੁਲੇਖਿਆਂ ਵਿੱਚ ਭਟਕਦੀ ਹੋਈ ਕਿਸੇ ਹੋਣਹਾਰ ਅਬਲਾਖੀ ਰੂਹ ਨੂੰ ਮਾਇਕੀ ਮੰਡਲ ਦੇ ਹਨੇਰ ਖਾਤੇ ਵਿੱਚੋਂ ਕੱਢ ਕੇ ਆਤਮਕ ਅਨੁਭਵੀ ਗਿਆਨ ਦੁਆਰਾ ਸਹੀ ਆਤਮਕ ਜੀਵਨ ਸੇਧ ਦੇ ਕੇ ਆਤਮਕ ਮਾਰਗ ਵਿੱਚ ਲਾਉਣਾ ਹੀ ਇਹ ਆਤਮਕ ਮੰਡਲ ਦੀ ਇਲਾਈ ਸੇਵਾ ਹੈ। ਇਹ ਸਿਰਫ ਗੁਰਮੁਖ ਪਿਆਰੇ ਮਹਾਂਪੁਰਖ ਹੀ ਕਰ ਸਕਦੇ ਹਨ, ਕਿਉਂਕਿ ਉਹਨਾਂ ਨੂੰ ਹੀ ਅਨੁਭਵੀ ਗਿਆਨ ਪ੍ਰਾਪਤ ਹੁੰਦਾ ਹੈ। ਉਹੀ ਉਹ ਆਤਮਕ ਮੰਡਲ ਵਿੱਚ ਵਿਚਰਦੇ ਹਨ ਅਤੇ ਉਹੀ ਉਹ ਜੀਦਾਨ ਦੇ ਕੇ ਭੁੱਲੀ ਭਟਕਦੀ ਰੂਹ ਨੂੰ ਮੋਹ ਮਾਇਆ ਵਿੱਚੋਂ ਕੱਢ ਕੇ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਾ ਸਕਦੇ ਹਾਂ। ਫਿਰ ਦੁਹਰਾ ਦਈਏ, ਆਤਮਕ ਸੇਵਾ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਆਤਮਕ ਮੰਡਲਾਂ ਦੀ ਖੇਲ ਹੈ। ਮੋਹ ਮਾਇਆ ਵਿੱਚ ਪਲਚਦੀ ਅਤੇ ਭਰਮ ਭੁਲੇਖਿਆਂ ਵਿੱਚ ਭਟਕਦੀ ਹੋਈ ਕਿਸੇ ਹੋਣਹਾਰ ਅਬਲਾਖੀ ਰੂਹ ਨੂੰ ਮਾਇਕੀ ਮੰਡਲ ਦੇ ਹਨੇਰ ਖਾਤੇ ਵਿੱਚੋਂ ਕੱਢ ਕੇ ਆਤਮਕ ਅਨੁਭਵੀ ਗਿਆਨ ਦੁਆਰਾ ਸਹੀ ਆਤਮਕ ਜੀਵਨ ਸੇਧ ਦੇ ਕੇ ਆਤਮਕ ਮਾਰਗ ਵਿੱਚ ਲਾਉਣਾ ਇਹ ਆਤਮਕ ਮੰਡਲ ਦੀ ਇਲਾਹੀ ਸੇਵਾ ਹੈ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਸੇਵਾ ਲਾਇਨ ਹਰ ਸਿਉਂ ਲੈਣ ਮਿਲਾਏ। ਸੋ ਹਰ ਤਰ੍ਹਾਂ ਦੀ ਸੇਵਾ ਦੇ ਪਿੱਛੇ ਕੋਈ ਨਾ ਕੋਈ ਮਾਇਕੀ, ਧਾਰਮਿਕ ਜਾਂ ਆਤਮਕ ਭਾਵਨਾ ਹੁੰਦੀ ਹੈ। ਇਹਨਾਂ ਭਾਵਨਾਵਾਂ ਅਨੁਸਾਰ ਹੀ ਅਸੀਂ ਕਈ ਕਿਸਮ ਦੀ ਸੇਵਾ ਕਰਦੇ ਹਾਂ ਅਤੇ ਫਲ ਭੋਗਦੇ ਹਾਂ। ਜਿਹੋ ਜਿਹੀ ਭਾਵਨਾ ਨਾਲ ਜਿਹੜੀ ਵੀ ਸੇਵਾ ਕਰਦੇ ਹਾਂ, ਉਸੇ ਭਾਵਨਾ ਅਨੁਸਾਰ ਅਸੀਂ ਫਲ ਭੋਗਦੇ ਹਾਂ। ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਏ। ਹਾਂਜੀ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਏ। ਸੋ ਇੱਥੇ ਗੁਰਮੁਖ ਪਿਆਰਿਆਂ ਨੇ ਕੁਝ ਪ੍ਰਚਲਿਤ ਸੇਵਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਜਿਹੜੀ ਜਿਹੜੀਆਂ ਭਾਵਨਾਵਾਂ ਨਾਲ ਕੀਤੀਆਂ ਜਾਂਦੀਆਂ ਹਨ। ਇਹ ਅਸੀਂ ਹੁਣ ਦੇਖਣਾ ਹੈ ਕਿ ਕਿਹੜੀ ਸੇਵਾ ਸਾਡੇ ਲਈ ਕਲਿਆਣਕਾਰੀ ਹੈ ਅਤੇ ਕਿਹੜੀ ਸੇਵਾ ਸਾਡੇ ਲਈ ਹਾਨੀਕਾਰਕ ਅਤੇ ਦੁਖਦਾਈ ਹੈ ਪ੍ਰਚਲਿਤ ਸੇਵਾਵਾਂ ਵਿੱਚ। ਸਭ ਤੋਂ ਪਹਿਲਾਂ ਹੈ ਦੇਖਾ ਦੇਖੀ ਦੀ ਸੇਵਾ। ਅਸੀਂ ਲੋਕਾਂ ਨੂੰ ਦੇਖ ਕੇ ਉਹਨਾਂ ਦੀ ਰੀਸ ਕਰਦੇ ਹਾਂ ਅਤੇ ਉਸਦੇ ਮੰਤਵ ਜਾਂ ਭੇਦ ਦਾ ਸਾਨੂੰ ਕੋਈ ਗਿਆਨ ਨਹੀਂ ਆਉਂਦਾ। ਇਸ ਸ਼੍ਰੇਣੀ ਵਿੱਚ ਕਈ ਕਿਸਮ ਦੇ ਰਸਮ ਰਿਵਾਜ, ਕਰਮਕਾਂਡ, ਪਰਉਪਕਾਰ ਅਤੇ ਹੋਰ ਕਈ ਭਰਮ ਭੁਲੇਖੇ ਸ਼ਾਮਲ ਹਨ। ਕਿਸੇ ਇੱਕ ਨੂੰ ਦੇਖਿਆ, ਉਹ ਸੇਵਾ ਕਰ ਰਿਹਾ ਇੱਕ ਤਰ੍ਹਾਂ ਦੀ, ਸਾਨੂੰ ਉਸਦੀ ਭਾਵਨਾ ਦਾ ਨਹੀਂ ਪਤਾ, ਉਹ ਕਿਸ ਭਾਵਨਾ ਨਾਲ ਕਰ ਲਿਆ, ਉਸਦਾ ਮੰਤਵ ਉਸਦੇ ਪਿੱਛੇ ਕੀ ਹੈ। ਅਸੀਂ ਉਸਨੂੰ ਦੇਖ ਕੇ ਉਸਦੀ ਨਕਲ ਕਰਦੇ ਹਾਂ, ਸਾਡੀ ਤਾਂ ਕੋਈ ਭਾਵਨਾ ਆਉਂਦੀ ਨਹੀਂ, ਨਕਲ ਕਰਕੇ ਉਹੀ ਸੇਵਾ ਕਰਨ ਲੱਗ ਪੈਂਦੇ ਹਾਂ। ਇਸ ਦਾ ਨੁਕਸਾਨ ਕੀ ਹੁੰਦਾ ਕਿ ਕਈ ਤਰ੍ਹਾਂ ਦੇ ਕਰਮਕਾਂਡ ਰਸਮ ਰਿਵਾਜ ਚੱਲ ਪੈਂਦੇ ਹਨ। ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ, ਜਿਨ੍ਹਾਂ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿੰਨ ਥਾਂਏ। ਕਬੀਰ ਠਾਕਰ ਪੂਜੈ ਮੋਲ ਲੇ, ਮਨ ਹੱਠ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ ਪੂਲੇ ਪਟਕਾ ਖਾਏ। ਅਗਲੀ ਜਿਹੜੀ ਪ੍ਰਚਲਿਤ ਸੇਵਾ ਹੈ ਉਹ ਹੈ ਸੌਦੇਬਾਜ਼ੀ ਦੀ ਸੇਵਾ। ਆਮ ਤੌਰ 'ਤੇ ਸਾਡੀ ਸੇਵਾ ਇਸੇ ਸ਼੍ਰੇਣੀ ਵਿੱਚ ਗਿਣੀ ਜਾ ਸਕਦੀ ਹੈ। ਨਿੱਜੀ ਸਵਾਰਥ ਦੀ ਪੂਰਤੀ ਲਈ ਜਾਂ ਵਡਿਆਈ ਪ੍ਰਾਪਤ ਕਰਨ ਲਈ ਅਸੀਂ ਲੋਕਾਂ ਜਾਂ ਦੇਵੀ ਦੇਵਤਿਆਂ ਦੀ ਸੇਵਾ ਕਰਦੇ ਹਾਂ। ਆਮ ਸੰਸਾਰ ਵਿੱਚ ਇਹੀ ਹੈ, ਜਾਂ ਸਵਾਰਥ ਹੁੰਦਾ ਹੈ ਜਾਂ ਹਉਮੈ ਦੀ ਵਡਿਆਈ ਦੀ ਭੁੱਖ ਹੁੰਦੀ ਹੈ। ਵਡਿਆਈ ਲਈ ਜਾਂ ਸਵਾਰਥ ਲਈ ਅਸੀਂ ਦੇਵੀ ਦੇਵਤਿਆਂ ਦੀ ਸੇਵਾ ਕਰਦੇ ਹਾਂ, ਲੋਕਾਂ ਦੇ ਭੱਜੇ ਫਿਰਦੇ ਹਾਂ। ਜਿੱਥੋਂ ਸਾਡਾ ਸਵਾਰਥ ਪੂਰਾ ਹੋਵੇ ਜਾਂ ਜਿੱਥੋਂ ਥੋੜ੍ਹੀ ਵਡਿਆਈ ਮਿਲਣੀ ਹੋਵੇ ਉਸ ਦੀ ਸੇਵਾ ਕਰਨ ਲੱਗ ਪੈਂਦੇ ਹਾਂ। ਇਸ ਤੋਂ ਇਲਾਵਾ ਧਰਮ ਅਸਥਾਨਾਂ ਵਿੱਚ ਵੀ ਦੁੱਖਾਂ ਦੀ ਨਿਵਿਰਤੀ ਲਈ, ਆਪਣੀ ਬਿਮਾਰੀਆਂ ਦੇ ਇਲਾਜ ਲਈ, ਜਾਇਜ਼ ਨਾਜਾਇਜ਼ ਗਰਦਾਂ ਦੀ ਪੂਰਤੀ ਲਈ, ਆਪਣੀ ਤ੍ਰਿਸ਼ਨਾ ਦੀ ਪੂਰਤੀ ਲਈ ਜਾਂ ਵਾਹ ਵਾਹ ਖੱਟਣ ਲਈ ਹੀ ਪਾਠ ਪੂਜਾ ਕਰਦੇ ਅਤੇ ਕਰਾਉਂਦੇ ਹਾਂ, ਕਰਮ ਕਿਰਿਆ ਕਰਦੇ ਹਾਂ, ਦਾਨ ਦਿੰਦੇ ਹਾਂ, ਸੁਖਣਾ ਦਿੰਦੇ ਹਾਂ, ਜਪ ਤਪ ਕਰਦੇ ਹਾਂ, ਕੁਰਬਾਨੀਆਂ ਦਿੰਦੇ ਹਾਂ, ਤੀਰਥ ਯਾਤਰਾ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਪਰਉਪਕਾਰ ਕਰਦੇ ਹਾਂ। ਮੰਤਵ ਜ਼ਿਆਦਾਤਰ ਇਹੀ ਹੁੰਦਾ ਹੈ। ਜੇ ਧਰਮ ਅਸਥਾਨਾਂ ਵਿੱਚ ਵੀ ਅਸੀਂ ਕੋਈ ਕਰਮ ਕਿਰਿਆ ਕਰਦੇ ਹਾਂ ਜਾਂ ਰਾਤ ਕੁਰਬਾਨੀਆਂ ਦਿੰਦੇ ਹਾਂ, ਮਿਹਨਤ ਕਰਦੇ ਹਾਂ, ਕਰਮ ਕਿਰਿਆ ਕਰਦੇ ਹਾਂ, ਪਾਠ ਪੂਜਾ ਕਰਦੇ ਕਰਾਉਂਦੇ, ਉਸਦੇ ਪਿੱਛੇ ਮਨਸ਼ਾ ਹੀ ਹੈ। ਜਾਂ ਕੋਈ ਬਿਮਾਰੀ ਹੈ ਕਿ ਉਸਦਾ ਇਲਾਜ ਹੋ ਜਾਏ, ਜਾਂ ਕੋਈ ਦੁੱਖ ਹੈ ਉਹ ਦੂਰ ਹੋ ਜਾਏ, ਜਾਂ ਕੋਈ ਤ੍ਰਿਸ਼ਨਾ ਹੈ ਉਸਦੀ ਪੂਰਤੀ ਹੋ ਜਾਏ, ਜਾਂ ਕੋਈ ਗਰਜ਼ ਹੈ ਜਾਇਜ਼ ਨਾ ਜਾਇਜ਼ ਉਸਦੀ ਪੂਰਤੀ ਹੋ ਜਾਏ, ਜਾਂ ਫਿਰ ਸੁਖਮ ਹੋਮੇ ਦੀ ਅੰਸ਼ ਵਾਹ ਵਾਹ ਦੀ ਭੁੱਖ ਹੈ, ਇਸ ਲਈ ਕਰਦੇ ਹਾਂ। ਇਸ ਤਰ੍ਹਾਂ ਕਰਨ ਇਸ ਭਾਵਨਾਵਾਂ ਨਾਲ ਇਹ ਸਭ ਕੁਝ ਰੱਬ ਜਾਂ ਦੇਵੀ ਦੇਵਤਿਆਂ ਨਾਲ ਸੌਦੇਬਾਜ਼ੀ ਹੈ ਕਿ ਮੈਂ ਕਰਮ ਕਿਰਿਆ ਕਰਾਂ ਅਤੇ ਮੇਰੀ ਹੋਂ ਮੈਨੂੰ ਪੱਠੇ ਪੈਣ, ਮੈਨੂੰ ਵਾਹ ਵਾਹ ਮਿਲੇ, ਸੌਦਾਬਾਜ਼ੀ ਹੋਈ। ਜਾਂ ਮੈਂ ਇਹ ਦਾਨ ਕਰਾਂ, ਇਸ ਦੇ ਬਦਲੇ ਮੇਰੀ ਬਿਮਾਰੀ ਹਟੇ, ਮੈਨੂੰ ਦੁੱਖ ਦੂਰ ਹੋ ਜਾਣ, ਇਹ ਸਭ ਸੌਦੇਬਾਜ਼ੀ ਹੈ। ਇਹ ਸਭ ਕੁਝ ਰੱਬ ਜਾਂ ਦੇਵੀ ਦੇਵਤਿਆਂ ਨਾਲ ਸੌਦੇਬਾਜ਼ੀ ਹੈ। ਸਾਰੀ ਦੁਨੀਆ ਦੇ ਅਖੌਤੀ ਧਰਮ ਵੀ ਇਸ ਕਿਸਮ ਦੀ ਧਾਰਮਿਕ ਸੌਦੇਬਾਜ਼ੀ ਦਾ ਹੀ ਪ੍ਰਚਾਰ ਕਰਦੇ ਹਨ ਅਤੇ ਮਾਇਕੀ ਲਾਭ ਉਠਾਉਂਦੇ ਹਨ। ਇਹ ਬਿਮਾਰੀ ਬੜੀ ਪ੍ਰਚਲਿਤ ਹੈ। 40 ਦਿਨ ਨੰਗੇ ਪੈਰ ਇਸ ਅਸਥਾਨ 'ਤੇ ਆਓ, ਤੁਹਾਡੀ ਮਨੋਕਾਮਨਾ ਪੂਰੀ ਹੋ ਜਾਏਗੀ। ਇਸ ਤਰ੍ਹਾਂ ਸੌਦੇਬਾਜ਼ੀ ਪ੍ਰਚਲਿਤ ਹੋ ਗਈ ਹੈ ਕਿਉਂਕਿ ਉਹਨਾਂ ਨੇ ਦੇਖ ਲਿਆ ਇਨਸਾਨਾਂ ਦੇ ਅੰਦਰ ਸਵਾਰਥ ਹੈ, ਗਰਜ਼ ਹੈ, ਸੋ ਉਹ ਵੀ ਇਸ ਤੋਂ ਲਾਭ ਉਠਾਉਂਦੇ ਹਨ ਸੌਦੇਬਾਜ਼ੀ ਤੋਂ। ਜੀ ਇੰਨੀ ਮਸੀਹਾਂ ਨੂੰ ਇਸ ਅਸਥਾਨ 'ਤੇ ਆਓ, ਤੁਹਾਡਾ ਫਲਾਣਾ ਕੰਮ ਪੂਰਾ ਹੋ ਜਾਏਗਾ। ਸੋ ਸਾਰੀ ਦੁਨੀਆ ਦੇ ਅਖੌਤੀ ਧਰਮ ਵੀ ਇਸ ਕਿਸਮ ਦੀ ਧਾਰਮਿਕ ਸੌਦੇਬਾਜ਼ੀ ਦਾ ਹੀ ਪ੍ਰਚਾਰ ਕਰਦੇ ਹਨ ਅਤੇ ਮਾਇਕੀ ਲਾਭ ਉਠਾਉਂਦੇ ਹਨ। ਜਿਉਂ ਜਿਉਂ ਸਾਡੀਆਂ ਗਰਜ਼ਾਂ ਵਧਦੀਆਂ ਜਾਂਦੀਆਂ ਹਨ ਤਿਉਂ ਤਿਉਂ ਇਹਨਾਂ ਦੀ ਪੂਰਤੀ ਲਈ ਧਾਰਮਿਕ ਸੌਦੇਬਾਜ਼ੀ ਵੀ ਵਧਦੀ ਜਾਂਦੀ ਹੈ। ਲੋੜ ਅਨੁਸਾਰ ਸੌਦੇਬਾਜ਼ੀ ਦੀਆਂ ਦੁਕਾਨਾਂ ਜਾਂ ਅੱਡੇ ਵੀ ਵਧਦੇ ਜਾਂਦੇ ਹਨ ਅਤੇ ਪ੍ਰਫੁੱਲਤ ਹੋ ਰਹੇ ਹਨ। ਇਹਨਾਂ ਧਾਰਮਿਕ ਮੰਡੀਆਂ ਵਿੱਚ ਬੜੇ ਗਰਮਾ ਗਰਮ ਸੌਦੇ ਆਉਂਦੇ ਹਨ ਅਤੇ ਖੂਬ ਗਹਿਮਾ ਗਹਿਮੀ ਲੱਗੀ ਰਹਿੰਦੀ ਹੈ ਕਿਉਂਕਿ ਅੱਜ ਕੱਲ੍ਹ ਇਹੀ ਪ੍ਰਚਾਰ ਆਉਂਦਾ ਹੈ। ਭੀੜ ਤੁਹਾਨੂੰ ਜ਼ਿਆਦਾ ਉੱਥੇ ਹੀ ਨਜ਼ਰ ਆਏਗੀ ਜਿੱਥੇ ਕਿਤੇ ਕੋਈ ਗਰਜ਼ ਪੂਰੀ ਹੋਵੇ। ਜਿਸ ਨੇ ਜਿੰਨਾ ਪ੍ਰਚਾਰ ਕੀਤਾ ਕਿ ਇਸ ਅਸਥਾਨ 'ਤੇ ਆਓ ਤੁਹਾਡੀ ਫਲਾਣੀ ਚੀਜ਼ ਪੂਰੀ ਹੋ ਜਾਏਗੀ, ਫਲਾਣੀ ਮੰਗ, ਉੱਥੇ ਓਨੀ ਭੀੜ। ਸੋ ਇਹ ਸੌਦੇਬਾਜ਼ੀ ਦੀਆਂ ਦੁਕਾਨਾਂ, ਇਹ ਤਾਂ ਦੁਕਾਨਾਂ ਹਨ, ਦੁਕਾਨਾਂ ਜਾਂ ਅੱਡੇ ਵਿੱਚ ਵਧਦੇ ਅਤੇ ਪ੍ਰਫੁੱਲਤ ਹੋ ਰਹੇ ਹਨ। ਇਹਨਾਂ ਧਾਰਮਿਕ ਮੰਡੀਆਂ ਵਿੱਚ ਬੜੇ ਗਰਮਾ ਗਰਮ ਸੌਦੇ ਆਉਂਦੇ ਹਨ ਅਤੇ ਖੂਬ ਗਹਿਮਾ ਗਹਿਮੀ ਲੱਗੀ ਰਹਿੰਦੀ ਹੈ। ਜੇਕਰ ਇੱਕ ਦੁਕਾਨ ਤੋਂ ਗਰਜ਼ ਪੂਰੀ ਨਹੀਂ ਆਉਂਦੀ ਤਾਂ ਅਸੀਂ ਦੂਜੀ ਕਿਸੇ ਹੋਰ ਦੁਕਾਨ 'ਤੇ ਚਲੇ ਜਾਂਦੇ ਹਾਂ ਅਤੇ ਵੱਧ ਚੜ੍ਹ ਕੇ ਸੇਵਾ ਕਰਦੇ ਹਾਂ। ਇਸ ਤਰ੍ਹਾਂ ਪੋਲੀ ਪਾਲੀ ਜਨਤਾ ਇਹੋ ਜਿਹੀ ਧਾਰਮਿਕ ਸੌਦੇਬਾਜ਼ੀ ਦੇ ਭਰਮ ਭੁਲਾਵੇ ਵਿੱਚ ਹੀ ਗਲਤਾਨ ਹੋ ਕੇ ਅਸਲੀ ਆਤਮਿਕ ਜੀਵਨ ਸੇਧ ਨੂੰ ਭੁੱਲ ਜਾਂਦੀ ਹੈ ਅਤੇ ਅਵੇਸਲੀ ਹੋ ਜਾਂਦੀ ਹੈ। ਆਮ ਜਨਤਾ ਵੀ ਇਹੀ ਸਮਝਦੀ ਹੈ, ਚਲੋ ਦੁਖੀ ਦੂਰ ਹੋ ਜਾਣ ਬਹੁਤ ਹੈ, ਆਤਮਿਕ ਮੰਡਲ ਜਾਂ ਆਤਮਿਕ ਜੀਵਨ ਸੇਧ ਕਿਸ ਨੂੰ ਯਾਦ ਹੈ, ਇਹ ਸਭ ਭੁੱਲ ਜਾਂਦੇ ਹਨ। ਇਸੇ ਭਰਮ ਭੁਲਾਵੇ ਵਿੱਚ ਅਸੀਂ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਕੇ ਸੇਵਕ ਪਰਉਪਕਾਰੀ ਅਤੇ ਭਲਾ ਭਲੇਰਾ ਹੋਣ ਦਾ ਝੂਠਾ ਦਾਅਵਾ ਕਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਪਰਮਾਤਮਾ, ਗੁਰੂਆਂ, ਅਵਤਾਰਾਂ, ਦੇਵੀ ਦੇਵਤਿਆਂ ਅਤੇ ਸਾਧਾਂ ਸੰਤਾਂ ਨੂੰ ਦੁਕਾਨਦਾਰ ਹੀ ਸਮਝਿਆ ਹੋਇਆ ਹੈ ਅਤੇ ਉਹਨਾਂ ਨਾਲ ਸੌਦੇਬਾਜ਼ੀ ਦਾ ਹੀ ਵਰਤ ਵਰਤਾਰਾ ਕਰਦੇ ਹਾਂ। ਗੁਰਬਾਣੀ ਸਾਨੂੰ ਇਸ ਧਾਰਮਿਕ ਸੌਦੇਬਾਜ਼ੀ ਦੇ ਪਖੰਡ ਦੀ ਬਾਬਤ ਇਉਂ ਤਾੜਨਾ ਕਰਦੀ ਹੈ, ਬਹੁਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਦਨਾਚ, ਦੂਜੇ ਪਾਏ ਦੁੱਖ ਪਾਵਣੇ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੂਣਾ, ਸੋਭ ਕਰੇ ਸੰਸਾਰ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਹਾਂਜੀ, ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਪੰਡਤ ਜੋਤ ਕੀ ਸਭ ਪੜ ਪੜ ਕੂਕਦੇ, ਕਿਸ ਪੈ ਕਰੇ ਪੁਕਾਰ ਆਰਾਮ। ਮਾਇਆ ਮੋਹ ਅੰਤਰ ਮਲ ਲਾਗੇ, ਮਾਇਆ ਕੇ ਵਾਪਾਰਾ ਰਾਮ। ਮਾਇਆ ਕੇ ਵਾਪਾਰਾ ਜਗਤ ਪਿਆਰਾ, ਆਵਣ ਜਾਣ ਦੁੱਖ ਪਾਈ। ਬਿਖ ਕਾ ਕੀੜਾ ਬਿਖ ਸਿਉ ਲਾਗਾ, ਬਿਸ਼ਟਾ ਮਾਏ ਸਮਾਈ। ਮੂਰਖ ਅੰਧੇ ਤ੍ਰੈ ਗੁਣ ਸੇਵੈ, ਮਾਇਆ ਕੇ ਵਿਵਹਾਰੀ। ਸੋ ਇਤਨੇ ਧਰਮ ਪ੍ਰਚਾਰ ਅਤੇ ਇਹੋ ਜਿਹੀ ਸਖਤ ਤਾੜਨਾ ਦੇ ਬਾਵਜੂਦ ਅਸੀਂ ਇਸ ਮਾਇਕੀ ਸੌਦੇਬਾਜ਼ੀ ਦੇ ਭਰਮ ਭੁਲਾਵੇ ਵਿੱਚੋਂ ਅਜੇ ਤਾਈਂ ਨਿਕਲ ਨਹੀਂ ਸਕੇ। ਇਸ ਤੋਂ ਅਗਲੀ ਇੱਕ ਸੇਵਾ ਹੈ ਮੋਹ ਮਮਤਾ ਦੀ ਸੇਵਾ। ਅਕਾਲ ਪੁਰਖ ਦੇ ਹੁਕਮ ਅਨੁਸਾਰ ਗ੍ਰਹਿਸਥੀ ਜੀਵਨ ਬਤੀਤ ਕਰਦਿਆਂ ਹੋਇਆਂ ਆਪਣੇ ਮਾਂ ਬਾਪ, ਭੈਣ ਭਰਾ, ਪਤੀ ਪਤਨੀ ਅਤੇ ਬੱਚਿਆਂ ਦੀ ਦੇਖਭਾਲ, ਪਰਵਰਿਸ਼ ਅਤੇ ਸੇਵਾ ਸੰਭਾਲ ਕਰਨੀ ਇਹ ਸਾਡਾ ਫਰਜ਼ ਹੈ, ਕਿਉਂਕਿ ਇਹਨਾਂ ਸੰਬੰਧੀਆਂ ਦਾ ਮੇਲ ਇਲਾਹੀ ਹੁਕਮ ਵਿੱਚ ਹੀ ਸਾਡੇ ਨਾਲ ਹੋਇਆ ਹੈ। ਇਸ ਕਰਕੇ ਇਹਨਾਂ ਸੰਬੰਧੀਆਂ ਨੂੰ ਵੀ ਅਕਾਲ ਪੁਰਖ ਦੀ ਦਾਤ ਸਮਝ ਕੇ ਹੀ ਤਨੋ ਮਨੋ ਇਹਨਾਂ ਦੀ ਸੇਵਾ ਸੰਭਾਲ ਕਰਨੀ ਇਹ ਸਾਡਾ ਫਰਜ਼ ਬਣਦਾ ਹੈ। ਇਹ ਵੀ ਬਿਮਾਰੀ ਬੜੀ ਪ੍ਰਚਲਿਤ ਹੈ ਕਿ ਦੋ ਕੁ ਘੜੀਆਂ ਸਿਮਰਨ ਕਰ ਲਿਆ ਅਤੇ ਜਿਹੜੇ ਸਿਮਰਨ ਨਹੀਂ ਕਰਦੇ ਉਹਨਾਂ ਨੂੰ ਮੂੰਹ ਵਿੰਗਾ ਕਰਕੇ ਦੇਖਦੇ ਆ, ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ। ਸੋ ਗ੍ਰਹਿਸਥੀ ਜੀਵਨ ਜੇ ਅਸੀਂ ਬਤੀਤ ਕਰਦੇ ਹਾਂ ਤਾਂ ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਬੱਚਿਆਂ ਦੀ ਦੇਖਭਾਲ ਅਤੇ ਪਰਵਰਿਸ਼ ਕਰਨੀ ਇਹ ਸਾਡਾ ਫਰਜ਼ ਬਣਦਾ ਹੈ। ਕਿਉਂ? ਕਿਉਂਕਿ ਇਹਨਾਂ ਸੰਬੰਧੀਆਂ ਦਾ ਮੇਲ ਇਲਾਹੀ ਹੁਕਮ ਅਨੁਸਾਰ ਸਾਡੇ ਨਾਲ ਹੋਇਆ ਹੈ, ਰੱਬ ਦੇ ਹੁਕਮ ਨਾਲ ਇਹ ਸੰਬੰਧ ਬਣੇ ਹਨ। ਇਸ ਕਰਕੇ ਇਹਨਾਂ ਸੰਬੰਧੀਆਂ ਨੂੰ ਵੀ ਅਕਾਲ ਪੁਰਖ ਦੀ ਦਾਤ ਸਮਝ ਕੇ ਤਨੋ ਮਨੋ ਇਹਨਾਂ ਦੀ ਸੇਵਾ ਸੰਭਾਲ ਕਰਨੀ ਇਹ ਸਾਡਾ ਫਰਜ਼ ਬਣਦਾ ਹੈ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਜਿਨ ਦੀਏ ਤੁਦ ਬਾਪ ਮਹਿਤਾਰੀ, ਜਿਨ ਦੀਏ ਪ੍ਰਾਤ ਪੁਤਹਾਰੀ, ਜਿਨ ਦੀਏ ਤੁਦ ਬੰਤਾ ਅਰਮੀਤਾ। ਪਰ ਜਦੋਂ ਅਸੀਂ ਇਹਨਾਂ ਸੰਬੰਧੀਆਂ ਦੀ ਮੈਂ ਮੇਰੀ ਦੁਆਰਾ ਆਪਣਾ ਜਤਾਉਂਦੇ ਹਾਂ ਤਾਂ ਇਹ ਪਿਆਰ ਆਪਣਾ ਦੀ ਪਕੜ ਵਿੱਚ ਮੋਹ ਬਣ ਜਾਂਦਾ ਹੈ। ਇਸ ਮੋਹ ਮਮਤਾ ਦੇ ਭਰਮ ਭੁਲਾਵੇ ਵਿੱਚ ਅਸੀਂ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈਂ ਖੁਆਰ ਦਿੰਦੇ ਹਾਂ। ਇਹ ਬੜਾ ਜ਼ਰੂਰੀ ਨੁਕਤਾ ਹੈ, ਕਿਉਂਕਿ ਅਸੀਂ ਪਿੱਛੇ ਪੜ੍ਹਿਆ ਹਰ ਇੱਕ ਸੇਵਾ ਦੇ ਪਿੱਛੇ ਭਾਵਨਾ ਹੁੰਦੀ ਹੈ ਅਤੇ ਭਾਵਨਾ ਅਨੁਸਾਰ ਸਾਡੀ ਸੇਵਾ ਨੂੰ ਫਲ ਲੱਗਦਾ ਹੈ। ਤਾਂ ਜੇ ਤਾਂ ਅਸੀਂ ਆਪਣੇ ਪਰਿਵਾਰ ਦੀ, ਆਪਣੇ ਬੱਚਿਆਂ ਦੀ, ਮਾਂ ਬਾਪ ਦੀ, ਸੰਬੰਧੀਆਂ ਦੀ ਦੇਖਭਾਲ ਕਰਦੇ ਹਾਂ ਇਹ ਭਾਵਨਾ ਲੈ ਕੇ ਕਿ ਪਰਮਾਤਮਾ ਦੇ ਹੁਕਮ ਵਿੱਚ ਸਾਡੇ ਨਾਲ ਸੰਬੰਧ ਜੁੜਿਆ ਹੈ, ਉਸ ਵੇਲੇ ਮੁੱਖ ਪਰਮਾਤਮਾ ਹੁੰਦਾ ਹੈ। ਪਰਮਾਤਮਾ ਦੀ ਯਾਦ ਵਿੱਚ ਅਸੀਂ ਉਹ ਸੇਵਾ ਕਰਦੇ ਹਾਂ ਜੋ ਕਲਿਆਣਕਾਰੀ ਹੁੰਦੀ ਹੈ। ਅਤੇ ਜਦੋਂ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ ਫਿਰ ਮੈਂ ਮੇਰੀ ਦੀ ਆਪਣਤ ਆ ਜਾਂਦੀ, ਆਪਣਤ ਮੋਹ ਬਣ ਜਾਂਦੀ ਹੈ, ਮੇਰਾ ਬਾਪ, ਮੇਰਾ ਭਰਾ, ਮੇਰਾ ਫਲਾਣਾ। ਫਿਰ ਉਸ ਮੋਹ ਵਿੱਚ ਜਦੋਂ ਅਸੀਂ ਸੇਵਾ ਕਰਦੇ ਹਾਂ ਇਹ ਮੋਹ ਮਾਇਆ ਵਿੱਚ ਜੀਵ ਫਿਰ ਉਸ ਵੇਲੇ ਖਚਤ ਹੋ ਜਾਂਦਾ ਹੈ ਜਿਸ ਵਿੱਚ ਗੁਰਬਾਣੀ ਤੋਂ ਸਾਨੂੰ ਬਚਣ ਦੀ ਤਾੜਨਾ ਕੀਤੀ ਗਈ ਹੈ। ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ, ਨਾਰੀ ਦੇਖ ਵਿਗਸੀਐ ਨਾਲੇ ਹਰ ਇੱਕ ਸੋਗ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਜੇ ਆਪਣਤ ਜਤਾਈ ਤਾਂ ਇਹ ਹਾਲਤ ਹੋਵੇਗੀ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲਤਰ ਸੋ ਤੰਦ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜੇਤਾ ਮੋਹ ਹੋ ਮੈਂ ਕਰ ਭੂਲੇ, ਮੇਰੀ ਮੇਰੀ ਕਰਤੇ ਛੀਨ ਖਰੇ। ਤਨ ਤਨ ਬਿਨਸੈ ਸਹਿਸੇ ਸਹਿਸਾ, ਫਿਰ ਪਛਤਾਵੇ ਮੁਖ ਤੂਰ ਪਰੇ। ਪੁੱਤਰ ਕਲਤਰ ਮੋਹੇਤ ਹੈ, ਸਭ ਦੁੱਖ ਸਬਾਇਆ। ਜਮਦਰ ਬੱਧੇ ਮਾਰੀਐ ਭਰਮੇ ਪਰਮਾਇਆ। ਮਨਮੁਖ ਸੇਵਾ ਜੋ ਕਰੇ, ਦੂਜੇ ਭਾਏ ਚਿਤਲਾਏ। ਪੁੱਤ ਕਲਿਤ ਕੁਟੰਬ ਹੈ, ਮਾਇਆ ਮੋਹ ਵਧਾਏ। ਦਰਗੈ ਲੇਖਾਂ ਮੰਗੀਐ, ਕੋਈ ਅੰਤ ਨਾ ਸਕੀ ਛਡਾਏ। ਸੋ ਜੇ ਗ੍ਰਸਥ ਵਿੱਚ ਰਹਿ ਕੇ ਪਰਮਾਤਮਾ ਦੀ ਯਾਦ ਵਿੱਚ ਉਸਦੇ ਹੁਕਮ ਸਮਝ ਕੇ ਅਸੀਂ ਸੇਵਾ ਕਰਦੇ ਹਾਂ ਕਲਿਆਣਕਾਰੀ ਹੈ, ਜੇ ਮੋਹ ਵਿੱਚ ਖਚਤ ਹੋ ਕੇ ਕਰਦੇ ਹਾਂ ਤਾਂ ਖੁਆਰੀ ਹੈ। ਅਗਲਾ ਹੈ ਨੌਕਰੀ ਚਾਕਰੀ ਦੀ ਸੇਵਾ। ਆਪਣੀ ਰੋਜ਼ੀ ਰੋਟੀ ਲਈ ਜੋ ਨੌਕਰੀ ਚਾਕਰੀ ਦੀ ਸੇਵਾ ਕੀਤੀ ਜਾਂਦੀ ਹੈ ਇਹ ਉਪਜੀਵਕਾ ਦੀ ਗੁਲਾਮੀ ਹੈ, ਜਿਸ ਨੂੰ ਡਿਊਟੀ ਕਿਹਾ ਜਾਂਦਾ ਹੈ। ਇਸ ਸੇਵਾ ਦੇ ਪਿੱਛੇ ਭਾਵਨਾ ਦਾ ਬੜਾ ਅਸਰ ਆਉਂਦਾ ਹੈ। ਜੇਕਰ ਇਹ ਡਿਊਟੀ ਅਥਵਾ ਸੇਵਾ ਇਲਾਹੀ ਹੁਕਮ ਦੇ ਭਾਣੇ ਵਿੱਚ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਲਿਆਣਕਾਰੀ ਹੋ ਸਕਦੀ ਹੈ। ਧਿਆਨ ਦੇਣਾ ਜੀ, ਜਿਹੜੀ ਡਿਊਟੀ ਹੈ ਉਪਜੀਵਕਾ ਦੀ ਗੁਲਾਮੀ ਇੱਥੇ ਲਿਖਿਆ ਹੈ, ਜੇ ਉਹ ਵੀ ਅਸੀਂ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਕਰਦੇ ਹਾਂ ਤਾਂ ਉਹ ਵੀ ਕਲਿਆਣਕਾਰੀ ਹੋ ਸਕਦੀ ਹੈ। ਪਰ ਅਸੀਂ ਇਹ ਸੇਵਾ ਅਥਵਾ ਡਿਊਟੀ ਨੂੰ ਵੀ ਵਕਤ ਦੀ ਪਾਬੰਦੀ ਵਿੱਚ ਦਿਆਨਤਦਾਰੀ ਨਾਲ ਨਹੀਂ ਕਰਦੇ ਅਤੇ ਲਾਰੇਬਾਜ਼ੀ ਦੁਆਰਾ ਟਾਲ ਮਟੋਲੀ ਕਰ ਛੱਡਦੇ ਹਾਂ, ਜਿਸ ਦਾ ਨਤੀਜਾ ਸਾਨੂੰ ਵਸ਼ ਭੋਗਣਾ ਪੈਂਦਾ ਹੈ। ਜੇ ਕਿਸੇ ਨਾਲ ਕੰਮ ਕਰਦੇ ਹਾਂ, ਜੇ ਟਾਲ ਮਟੋਲ ਕਰਦੇ ਹਾਂ, ਕੰਮ ਵੱਲ ਧਿਆਨ ਨਹੀਂ ਦਿੰਦੇ ਤਾਂ ਉਸਦਾ ਦਿਲ ਦੁਖਦਾ ਹੈ, ਕੰਮ ਵਿੱਚ ਹਰਜਾ ਹੁੰਦਾ ਹੈ। ਅਤੇ ਜੇ ਕਿਸੇ ਨੂੰ ਟਾਈਮ ਦਿੱਤਾ, ਲਾਰੇਬਾਜ਼ੀ ਆਪਣੇ ਕੰਮ ਵਿੱਚ ਕਰਦੇ ਹਾਂ, ਇੱਕ ਮਹੀਨੇ ਦਾ ਅਤੇ 3 ਮਹੀਨਿਆਂ 'ਚ ਉਹਦਾ ਕੰਮ ਪੂਰਾ ਨਹੀਂ ਆਉਂਦਾ ਤਾਂ ਉਹਨੂੰ ਕਿੰਨਾ ਦੁੱਖ ਪਹੁੰਚਦਾ ਹੈ। ਅਤੇ ਜੇ ਅਸੀਂ ਸੋਚਦੇ ਹਾਂ ਲਾਰੇਬਾਜ਼ੀ ਕਰਕੇ ਬਚ ਜਾਵਾਂਗੇ, ਨਹੀਂ, ਇੱਥੇ ਲਿਖਿਆ ਹੈ ਕਿ ਜੇ ਅਸੀਂ ਇਹ ਸੇਵਾ ਅਥਵਾ ਡਿਊਟੀ ਨੂੰ ਵੀ ਵਕਤ ਦੀ ਪਾਬੰਦੀ ਵਿੱਚ ਦਿਆਨਤਦਾਰੀ ਨਾਲ ਨਹੀਂ ਕਰਦੇ ਅਤੇ ਲਾਰੇਬਾਜ਼ੀ ਦੁਆਰਾ ਟਾਲ ਮਟੋਲ ਹੀ ਖਰਚ ਛੱਡਦੇ ਹਾਂ ਤਾਂ ਉਸ ਦਾ ਨਤੀਜਾ ਸਾਨੂੰ ਅਵੱਸ਼ ਹੀ ਭੋਗਣਾ ਪੈਂਦਾ ਹੈ। ਸੋ ਜੇ ਦਿਆਨਤਦਾਰੀ ਨਾਲ ਵਕਤ ਦੀ ਪਾਬੰਦੀ ਵਿੱਚ ਕਰਦੇ ਹਾਂ ਤਾਂ ਕਲਿਆਣਕਾਰੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇੱਕ ਜ਼ਰੂਰੀ ਨੁਕਤਾ ਇੱਥੇ ਇਹ ਹੈ ਕਿ ਅਸੀਂ ਜਿਹੜੀ ਵੀ ਚੀਜ਼ ਸੁਣਦੇ ਹਾਂ ਇੱਕ ਚੀਜ਼ ਵਿੱਚ ਇਤਨਾ ਗਹਿਰਾ ਚਲੇ ਜਾਂਦੇ ਹਾਂ ਕਿ ਦੂਜੀ ਨੂੰ ਭੁੱਲ ਜਾਂਦੇ ਹਾਂ। ਹੁਣ ਜੇ ਨੌਕਰੀ ਚਾਕਰੀ ਦੀ ਸੇਵਾ ਮਿਸਾਲ ਦੇ ਤੌਰ 'ਤੇ ਪੜ੍ਹ ਲਈ ਅਤੇ ਜੇ ਇਸ ਵਿੱਚ ਆਪਣੇ ਆਪ ਨੂੰ ਖਚਤ ਕਰ ਲਿਆ ਪਰਮਾਰਥ ਭੁੱਲ ਜਾਵਾਂਗੇ। ਮਹਾਂਪੁਰਖਾਂ ਨੇ ਇੱਕ ਚੀਜ਼ ਨੂੰ ਫਸਣ ਵਾਸਤੇ ਸਾਨੂੰ ਇਹ ਲੇਖ ਨਹੀਂ ਦਿੱਤੇ, ਇਹਨਾਂ ਨੇ ਇਸ ਲਈ ਦਿੱਤੇ ਹਨ ਕਿ ਸਾਡਾ ਜੀਵਨ ਇੱਕ ਬੈਲੈਂਸ ਵਿੱਚ ਹੋਵੇ। ਸਿਮਰਨ ਕਰਨ ਵਾਲੇ ਦਾ ਸਾਰਾ ਜੀਵਨ ਆਦਰਸ਼ਕ ਆਉਂਦਾ ਹੈ, ਮੁੱਖ ਕੰਮ ਤਾਂ ਪਰਮਾਰਥ ਹੈ ਪਰ ਉਸਦਾ ਗ੍ਰਸਥ ਜੀਵਨ ਵੀ ਆਦਰਸ਼ਕ ਆਉਂਦਾ ਹੈ। ਉਹ ਉਪਜੀਵਕਾ ਦੀ ਜਿਹੜੀ ਗੁਲਾਮੀ ਹੈ, ਜਿਹੜੀ ਡਿਊਟੀ ਕਰਦਾ ਹੈ, ਚਾਹੇ ਦੁਕਾਨਦਾਰ ਹੈ ਚਾਹੇ ਕਿਤੇ ਨੌਕਰੀ ਪੇਸ਼ਾ ਹੈ, ਉਹ ਕੰਮ ਵੀ ਉਸਦੇ ਆਦਰਸ਼ਕ ਹੀ ਆਉਂਦੇ ਹਨ। ਸੋ ਕਹਿਣ ਤੋਂ ਭਾਵ ਕਿ ਆਪਣੇ ਜੀਵਨ ਨੂੰ ਇੱਕ ਬੈਲੈਂਸ ਵਿੱਚ ਰੱਖਣਾ ਹੈ, ਕਿਸੇ ਇੱਕ ਚੀਜ਼ ਵਿੱਚ ਖੋਭਣਾ ਨਹੀਂ। ਅਗਲਾ ਹੈ ਭਾਈਚਾਰਕ ਸੇਵਾ। ਅਸੀਂ ਸਾਰੇ ਭਾਈਚਾਰਕ ਰਸਮਾਂ ਰਿਵਾਜ਼ਾਂ ਅਤੇ ਵਹਿਮਾਂ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ ਅਤੇ ਦੁਖੀ ਹੋਣ ਦੇ ਬਾਵਜੂਦ ਇਹਨਾਂ ਰਸਮਾਂ ਰਿਵਾਜ਼ਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਜਾ ਰਹੇ ਹਾਂ। ਸਾਡੇ ਜਨਮ, ਮਰਨ, ਮੰਗਣੀ, ਵਿਆਹ ਅਤੇ ਹੋਰ ਅਨੇਕਾਂ ਸਮਾਜਿਕ ਤਿਉਹਾਰਾਂ ਨੂੰ ਅਸੀਂ ਇਤਨਾ ਗੁੰਝਲਦਾਰ, ਖਲੇਰਾਂ, ਵਖੇਵਾ ਅਤੇ ਖਰਚੀਲਾ ਬਣਾ ਦਿੱਤਾ ਹੈ, ਜਿਸ ਨਾਲ ਖੇਚਲ ਤੋਂ ਇਲਾਵਾ ਫਜ਼ੂਲ ਖਰਚੀ ਦੇ ਭਾਰ ਹੇਠਾਂ ਦਬ ਕੇ ਖਲਕਤ ਦੁਖੀ ਹੋ ਰਹੀ ਹੈ। ਇਹਨਾਂ ਬੰਧਨਾਂ ਵਿੱਚ ਅਸੀਂ ਜੋ ਵੀ ਸੇਵਾ ਕਰਦੇ ਹਾਂ ਉਹ ਸਭ ਲੋਕਾਚਾਰੀ, ਲੋਕ ਲਾਜ ਅਤੇ ਫੋਕੇ ਰਸਮਾਂ ਰਿਵਾਜ਼ਾਂ ਦੀ ਗੁਲਾਮੀ ਹੈ, ਜਿਸ ਵਿੱਚ ਅਸੀਂ ਅਪੋਲ ਜਾਂ ਮੱਲੋ ਮੱਲੀ ਫਸੇ ਹੋਏ ਹਾਂ ਅਤੇ ਅਤ ਦੁਖੀ ਹੋ ਰਹੇ ਹਾਂ। ਇਹ ਦੁਖਦਾਈ ਸੇਵਾ ਹੈ। ਕਿਉਂ? ਕਿ ਸਭ ਕੁਝ ਸਾਡਾ ਅੱਜ ਕੱਲ੍ਹ ਇਤਨਾ ਖਰਚੀਲਾ ਹੋ ਗਿਆ ਹੈ। ਕੋਈ ਵੀ ਸਮਾਜਿਕ ਤਿਉਹਾਰ ਦੇਖ ਲਓ, ਦੀਵਾਲੀ, ਹੋਲੀ ਇਤਿਆਦਕ, ਜਾਂ ਹੋਰ ਵਿਆਹ, ਸ਼ਾਦੀ, ਮੰਗਣੀ ਇਤਿਆਦਕ, ਕਿਤਨਾ ਖਰਚੀਲਾ ਹੋ ਗਿਆ ਹੈ। ਜੇ ਕਿਸੇ ਨੂੰ ਕਹਿੰਦੇ ਹਾਂ ਕਿ ਇਹ ਸੇਵਾ ਥੋੜ੍ਹੀ ਘਟਾਓ ਤਾਂ ਉਹ ਕਹਿੰਦੇ ਹਨ ਜੀ ਨੱਕ ਨਹੀਂ ਰਹਿੰਦਾ। ਤਾਂ ਇਹ ਤਾਂ ਲੋਕਾਚਾਰੀ ਦੇ ਬੰਧਨਾਂ ਵਿੱਚ ਫਸ ਕੇ ਅਸੀਂ ਇਹੋ ਜਿਹੀ ਸੇਵਾ ਕਰਦੇ ਹਾਂ। ਇਹ ਸਾਡੇ ਲਈ ਦੁਖਦਾਈ ਹੈ, ਸਾਡੇ ਆਪਣੇ ਲਈ, ਸਾਡੇ ਸਮਾਜ ਲਈ। ਫਿਰ ਦੁਹਰਾ ਦੇਈਏ ਕਿ ਅਸੀਂ ਸਾਰੇ ਭਾਈਚਾਰਕ ਰਸਮਾਂ ਰਿਵਾਜ਼ਾਂ ਅਤੇ ਵਹਿਮਾਂ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ ਅਤੇ ਅਤ ਦੁਖੀ ਹੋਣ ਦੇ ਬਾਵਜੂਦ ਇਹਨਾਂ ਰਸਮਾਂ ਰਿਵਾਜ਼ਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਜਾ ਰਹੇ ਹਾਂ। ਸਾਡੇ ਜਨਮ, ਮਰਨ, ਮੰਗਣੀ, ਵਿਆਹ ਅਤੇ ਹੋਰ ਅਨੇਕਾਂ ਸਮਾਜਿਕ ਤਿਉਹਾਰਾਂ ਨੂੰ ਅਸੀਂ ਇਤਨਾ ਗੁੰਝਲਦਾਰ, ਖਲੇਰਾਂ, ਵਖੇਵਾਂ ਅਤੇ ਖਰਚੀਲਾ ਬਣਾ ਦਿੱਤਾ ਹੈ, ਜਿਸ ਨਾਲ ਖੇਚਲ ਤੋਂ ਇਲਾਵਾ ਫਜ਼ੂਲ ਖਰਚੀ ਦੇ ਭਾਰ ਹੇਠਾਂ ਦਬ ਕੇ ਖਲਕਤ ਦੁਖੀ ਹੋ ਰਹੀ ਹੈ। ਇਹਨਾਂ ਬੰਧਨਾਂ ਵਿੱਚ ਅਸੀਂ ਜੋ ਵੀ ਸੇਵਾ ਕਰਦੇ ਹਾਂ ਉਹ ਸਭ ਲੋਕਾਚਾਰੀ, ਲੋਕ ਲਾਜ ਅਤੇ ਫੋਕੇ ਰਸਮਾਂ ਰਿਵਾਜ਼ਾਂ ਦੀ ਗੁਲਾਮੀ ਹੈ, ਜਿਸ ਵਿੱਚ ਅਸੀਂ ਅਪੋਲ ਜਾਂ ਮੱਲੋ ਮੱਲੀ ਫਸੇ ਹੋਏ ਹਾਂ ਅਤੇ ਦੁਖੀ ਹੋ ਰਹੇ ਹਾਂ। ਇਸ ਤੋਂ ਅਗਲਾ ਹੈ ਵਾਸ਼ਨਾਵਾਂ ਕਾਰਨ ਸੇਵਾ। ਨੀਵੀਆਂ ਰੁਚੀਆਂ ਵਾਲੀ ਵਾਸ਼ਨਾਵਾਂ ਦੀ ਪੂਰਤੀ ਲਈ ਜੋ ਦੂਜਿਆਂ ਦੀ ਸੇਵਾ ਕਰਦੇ ਹਾਂ ਉਹ ਸਾਨੂੰ ਇਹਨਾਂ ਵਾਸ਼ਨਾਵਾਂ ਵਿੱਚ ਹੋਰ ਵੀ ਗਲਤਾਨ ਕਰੀ ਜਾਂਦੇ ਹਨ। ਮਨ ਵਿੱਚ ਵਾਸ਼ਨਾ ਆਉਂਦੀ ਹੈ, ਕੋਈ ਭੈੜਾ ਸੰਕਲਪ ਆਉਂਦਾ ਹੈ, ਉੱਤੋਂ ਅਸੀਂ ਉਪਰਾ ਦਿਖਾਵਾ ਕਰਕੇ ਸੇਵਾ ਕਰਦੇ ਹਾਂ ਅੰਦਰ ਕੋਈ ਭੈੜੀ ਵਾਸ਼ਨਾ ਲੈ ਕੇ। ਸੋ ਨੀਵੀਆਂ ਰੁਚੀਆਂ ਵਾਲੀ ਵਾਸ਼ਨਾ ਦੀ ਪੂਰਤੀ ਲਈ ਜੋ ਅਸੀਂ ਦੂਜਿਆਂ ਦੀ ਸੇਵਾ ਕਰਦੇ ਹਾਂ, ਉਹ ਸਾਨੂੰ ਵਾਸ਼ਨਾਵਾਂ ਵਿੱਚ ਹੋਰ ਵੀ ਗਲਤਾਨ ਕਰੀ ਜਾਂਦੀ ਹੈ ਅਤੇ ਅਸੀਂ ਰਸਾਤਲ ਵੱਲ ਰੁੜੇ ਜਾਂਦੇ ਹਾਂ। ਜੋ ਦੂਜੇ ਭਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵ ਦੇ, ਸੋ ਨੇਫਲ ਸਭ ਅਗਿਆਨ। ਪਾਪ ਕਰੇ ਪੰਚਾ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਦ ਖਰੇ ਕਲੰਕ। ਇਸ ਤੋਂ ਅਗਲਾ ਹੈ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਸੇਵਾ। ਆਪੂ ਸਹੇੜੇ ਹੋਏ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਅਸੀਂ ਅਨੇਕਾਂ ਕਿਸਮ ਦੇ ਜਾਦੂ ਟੂਣੇ ਤਵੀਤ ਜੰਤਰ ਮੰਤਰ ਤੰਤਰ ਮੜੀਆਂ ਮਸਾਣਾਂ ਦੀ ਪੂਜਾ ਅਤੇ ਕਿਰਿਆ ਕਰਮ ਦੇ ਭਰਮ ਭੁਲਾਵੇ ਵਿੱਚ ਫਸ ਕੇ ਅਖੌਤੀ ਸਾਧੂਆਂ ਜੋਗੀਆਂ ਪੀਰਾਂ ਫਕੀਰਾਂ ਆਦਿ ਦੀ ਸੇਵਾ ਕਰਦੇ ਹਾਂ। ਉਹ ਸਭ ਬਿਰਥਾ ਅਤੇ ਹਾਨੀਕਾਰਕ ਹਨ। ਇਹਨਾਂ ਕੂੜੇ ਅਤੇ ਫੋਕੇ ਵਹਿਮਾਂ ਨਾਲ ਸਾਡੇ ਦੁੱਖ ਕਲੇਸ਼ ਘਟਣੇ ਤਾਂ ਕੀ ਸੀ, ਬਲਕਿ ਅਸੀਂ ਇਹਨਾਂ ਭਰਮ ਭੁਲੇਖਿਆਂ ਵਿੱਚ ਹੋਰ ਵੀ ਜਕੜੇ ਜਾ ਰਹੇ ਹਾਂ ਅਤੇ ਦੁਖੀ ਹੋ ਕੇ ਨਰਕਮਈ ਜੀਵਨ ਬਤੀਤ ਕਰਦੇ ਹਾਂ। ਧਿਆਨ ਦੇਣਾ ਜੀ, ਇਹ ਬਿਮਾਰੀ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਲਿਤ ਹੈ। ਕਿਸੇ ਨੂੰ ਕਿਹਾ ਜਾਂਦਾ ਜੀ ਫਲਾਣੇ ਬਾਬੇ ਕੋਲ ਕਿਉਂ ਜਾ ਰਹੇ ਹੋ, ਤਾਂ ਕਹਿੰਦੇ ਹਨ ਅਸੀਂ ਪੂਜਣ ਥੋੜ੍ਹੀ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਸਾਡੀ ਤਾਂ ਬਿਮਾਰੀ ਹੈ, ਉਸਨੂੰ ਵਰ ਮਿਲਿਆ ਹੋਇਆ, ਅਸੀਂ ਬਿਮਾਰੀ ਦੂਰ ਕਰਨ ਲਈ ਜਾਂਦੇ ਹਾਂ। ਇੱਥੇ ਵੀ ਤਾਂ ਇਹੋ ਲਿਖਿਆ ਹੈ ਕਿ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਇਹਨਾਂ ਕੋਲ ਜਾਂਦੇ ਹਾਂ। ਉਹ ਕੀ ਕਰਦੇ ਹਨ, ਕੋਈ ਜੰਤਰ ਮੰਤਰ ਪੜ੍ਹਦੇ ਹਨ, ਕੋਈ ਮੰਤਰ ਪੜ੍ਹ ਕੇ ਕੁਛ ਲਗਾ ਦਿੰਦੇ ਹਨ ਦਵਾਈ ਦਵੂਈ, ਜਾਂ ਫਿਰ ਕੋਈ ਧਾਗਾ ਤਵੀਤ ਦੇ ਦਿੰਦੇ ਹਨ, ਜਾਂ ਕੋਈ ਮੜੀਆਂ ਮਸਾਣਾਂ ਦੀ ਪੂਜਾ ਦੱਸ ਦਿੰਦੇ ਹਨ। ਸੋ ਇਹਨਾਂ ਦੇ ਭਰਮ ਭੁਲਾਵੇਂ ਵਿੱਚ ਫਸ ਕੇ ਜਦੋਂ ਅਸੀਂ ਅਖੌਤੀ ਸਾਧੂ ਜੋਗੀਆਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹਾਂ, ਉਹ ਸਭ ਬਿਰਥਾ ਅਤੇ ਹਾਨੀਕਾਰਕ ਹਨ। ਕਿਉਂ? ਕਿਉਂਕਿ ਇਹਨਾਂ ਕੂੜੇ ਅਤੇ ਫੋਕੇ ਵਹਿਮਾਂ ਨਾਲ ਸਾਡੇ ਦੁੱਖ ਕਲੇਸ਼ ਘਟਣੇ ਤਾਂ ਕੀ ਸੀ, ਬਲਕਿ ਇਹਨਾਂ ਭਰਮ ਭੁਲੇਖਿਆਂ ਵਿੱਚ ਹੋਰ ਵੀ ਜਕੜੇ ਜਾ ਰਹੇ ਹਾਂ। ਕਿ ਜੇ ਇੱਕ ਕਮਰ ਠੀਕ ਕਰਨ ਵਾਲੇ ਬਾਬੇ ਕੋਲ ਚਲੇ ਗਏ, ਉਹਨੂੰ ਵਰ ਮਿਲਿਆ ਕਮਰ ਠੀਕ ਕਰਨ ਨੂੰ, ਗੋਡਾ ਦਰਦ ਹੋ ਗਿਆ, ਫਿਰ ਗੋਡੇ ਵਾਲੇ ਬਾਬੇ ਨੂੰ ਲੱਭੋ। ਇਸ ਤਰ੍ਹਾਂ ਤਾਂ ਇਹ ਤਾਂ ਦੁੱਖ ਕਲੇਸ਼ ਕੇ, ਇਹ ਤਾਂ ਭਰਮ ਭੁਲਾਵੇਂ ਵਿੱਚ ਹੋਰ ਫਸੀ ਜਾਵਾਂਗੇ ਅਤੇ ਲੱਭਦੇ ਜਾਵਾਂਗੇ। ਜਿਨ੍ਹਾਂ ਨੇ ਵਰ ਦਿੱਤਾ ਉਸ ਮਾਲਕ ਨੂੰ ਛੋੜ ਕੇ ਇਹਨਾਂ ਅਖੌਤੀ ਸਾਧਾ ਸੰਤਾਂ ਦੇ ਮਗਰ ਜਾਂਦੇ ਹਾਂ। ਨਤੀਜਾ, ਦੁਖੀ ਹੋ ਕੇ ਨਰਕਮਈ ਜੀਵਨ ਬਤੀਤ ਕਰਦੇ ਹਾਂ। ਤੰਤਰ ਮੰਤਰ ਔਖਦ ਜਾਣੈ ਅੰਤ ਤਉ ਮਰਨਾ, ਮੜੀ ਮਸਾਣੇ ਮੂੜੇ ਜੋਗ ਨਾਹੀਂ, ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੇ ਅਉਤਰੇ ਜਾਏ ਆਪਣੇ ਖਾਏ। ਤੰਤਰ ਮੰਤਰ ਪਾਖੰਡ ਕਰ ਕਲੇ ਕ੍ਰੋਧ ਬਹੁਵਾਦ ਵਧਾਵੇ, ਤੰਤ ਮੰਦ ਪਾਖੰਡ ਲਖ ਬਾਜੀਗਾਰ ਬਜਾਰੀ ਨੰਗੈ, ਤੰਤ ਮੰਤਰ ਰਸਾਇਣਾ ਕਰਾ ਮਾਤ ਕਾਲਖ ਲਪਟਾਏ। ਗੁਰਬਾਣੀ ਵਿਚਾਰ ਲੇਖ ਨੰਬਰ 95 ਸੇਵਾ ਭਾਗ ਪਹਿਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਆਪਣੇ ਆਤਮਕ ਅਨੁਭਵ ਵਿੱਚੋਂ ਲਿਖੀਆਂ ਹਨ। ਇਸ ਲੇਖ ਦੀ ਵਿਆਖਿਆ ਪੂਰੀ ਨਹੀਂ ਹੋਈ, ਇਹ ਤਾਂ ਜਦੋਂ ਅਸੀਂ ਇਕਾਂਤ ਵਿੱਚ ਬੈਠ ਕੇ ਆਪ ਪੜ੍ਹਾਂਗੇ ਤਾਂ ਇਸ ਦਾ ਅਨੁਭਵੀ ਭਾਵ ਜਦੋਂ ਸਾਡੀ ਆਤਮਾ ਵਿੱਚ ਉਤਰੇਗਾ ਸਾਂ ਪਤਾ ਚੱਲੇਗਾ ਕਿ ਲੇਖ ਹੈ ਕੀ ਚੀਜ਼ ਅਸਲੀਅਤ ਵਿੱਚ। ਸੇਵਾ ਦੇ ਵਿਸ਼ੇ 'ਤੇ ਆਪ ਜੀ ਨੇ 3 ਲੇਖ ਲਿਖੇ ਹਨ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਜੋੜ ਕੇ ਬੇਨਤੀ ਹੈ ਕਿ ਇਹ 3 ਲੇਖ ਜ਼ਰੂਰ ਲਿਜਾ ਕੇ ਘਰ ਬੈਠ ਕੇ 2-2, 4-4 ਵਾਰੀ ਪੜ੍ਹਨ ਦੀ ਕਿਰਪਾਲਤਾ ਕਰਨੀ। ਇਸ ਤੋਂ ਇਲਾਵਾ 1 ਕੈਸਟ ਸੇਵਾ ਦੇ ਵਿਸ਼ੇ ਉੱਤੇ 33 ਨੰਬਰ ਮਹਾਂਪੁਰਖਾਂ ਦੀ, ਉਹ ਵੀ ਲਿਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।